ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਬੀਰ ਸਾਤ ਸਮੁੰਦ ਮਸ ਕਰੂੰ ਕਲਮ ਕਰੂੰ ਮਨ ਰਾਏ ਵਸਦਾ ਕਾਗਦ ਜਾਂ ਕਰੋ ਹਰ ਜਸ ਲਿਖਣ ਨਾ ਜਾਏ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ ਗੁਰ ਸੰਗਤ ਕੀਨੀ ਖਾਲਸਾ ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਜੀ ਕਲਗੀਆਂ ਵਾਲਾ ਬਾਜਾਂ ਵਾਲਾ ਚੇਲਾ ਜੀ ਕਲਗੀਆਂ ਵਾਲਾ ਬਾਜਾਂ ਵਾਲਾ ਕਲਗੀਆਂ ਵਾਲਾ ਬਾਟਾ ਵਾਲਾ ਤੇ ਗੁਰ ਚੇਲਾ ਜੀ ਗੁਰਸੰਗਤ ਕੀਨੀ ਖਾਲਸਾ ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੱਚਾ ਅਮਰ ਗੋਬਿੰਦ ਦਾ ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ ਸਤ ਸੰਗਤ ਮੈਂ ਲਾਪ ਕਰ ਪੰਚ ਦੂਤ ਸੰਘਾਰੇ ਵਿੱਚ ਸੰਗਤ ਢੋਈ ਨਾ ਲਹਿਣ ਜੋ ਖਸਮ ਵਿਸਾਰੇ ਗੁਰਸਿੱਖਾਂ ਮੱਥੇ ਉਜਲੇ ਮੱਥੇ ਉਜਲੇ ਸੱਚੇ ਦਰਬਾਰੇ ਹਰ ਗੁਰ ਗੋਬਿੰਦ ਧਿਆਈ ਹੈ ਸਦ ਅੰਮ੍ਰਿਤ ਵੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਹਰ ਗੁਰ ਗੋਬਿੰਦ ਧਿਆਈ ਹੈ ਆਈ ਹੈ ਸਦ ਅੰਮ੍ਰਿਤ ਵੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਜੀ ਸਤਿਗੁਰ ਮੇਰਾ ਬਾਜਾ ਵਾਲਾ ਆਪੇ ਗੁਰ ਚੇਲਾ ਜੀ ਸਤਿਗੁਰ ਮੇਰਾ ਕਲਗੀਆਂ ਵਾਲਾ
ਆਪੇ ਗੁਰ ਚੇਲਾ ਜੀ
ਸਤਿਗੁਰ ਮੇਰਾ ਬਾਜਾ ਵਾਲਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਬਾਜਾ ਵਾਲੇ ਗੁਰਾਂ ਵਰਗਾ ਹੋਇਆ ਤੇ ਨਾ ਕੋਈ ਹੋਣਾ ਬਾਜਾ ਵਾਲੇ
ਹੋਈ
ਇਸ ਦੁਨੀਆ 'ਤੇ ਨਾ ਕੋਈ ਆਇਆ ਅਤੇ ਨਾ ਕੋਈ ਆਉਣਾ ਹੈ। ਆਓ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ, ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਨਵਾਓ, ਸਰਬੱਤ ਸਾਧ ਸੰਗਤ ਰਸਨਾ ਪਵਿੱਤਰ ਕਰੋ, ਪਿਆਰ ਦਾ ਸਬੂਤ ਦਿਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਹੁਤ ਕਿਰਪਾ ਸਤਿਗੁਰਾਂ ਨੇ ਕੀਤੀ ਹੈ ਜੋ ਕਲਯੁੱਗ ਦੇ ਇਸ ਘੋਰ ਸਮੇਂ ਵਿੱਚ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ। ਸਮੂਹ ਸੰਗਤਾਂ ਨੇ ਮਹਾਨ ਉਪਰਾਲਾ ਕੀਤਾ ਹੈ। ਸਤਸੰਗਤ ਘਨੌਰ ਨਿਵਾਸੀ ਸੰਗਤਾਂ ਨੇ ਉਪਰਾਲਾ ਕੀਤਾ ਹੈ। 4 ਦਿਨ ਦਾ ਸਮਾਗਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦਾ ਸਦਕਾ ਪ੍ਰਾਪਤ ਹੋਇਆ ਹੈ। ਸੋ ਜਿਹੜਾ ਸਮਾਂ ਆਪਣੇ ਕੋਲ ਹੈ ਪੂਰਾ ਪੂਰਾ ਲਾਹਾ ਲੈਣ ਵਾਸਤੇ ਇਕਾਗਰਤਾ ਬਣਾਈਏ। ਸਮਾਂ ਭਾਵੇਂ ਅੱਜ ਕੁਝ ਲੇਟ ਹੋ ਗਿਆ ਹੈ ਕਿਉਂਕਿ ਪਟਿਆਲੇ ਸ਼ਹਿਰ ਵਿੱਚ ਕੁਝ ਜਾਮ ਲੱਗਿਆ ਸੀ, ਉੱਥੇ ਕੁਝ ਸਮਾਂ ਲੱਗ ਗਿਆ। ਸੋ ਆਓ ਰਹਿੰਦਾ ਸਮਾਂ ਸਫਲ ਬਣਾਈਏ। ਸਤਿਗੁਰਾਂ ਦੀ ਰਹਿਮਤ ਦਾ ਸਦਕਾ ਇਹ ਸਮਾਂ ਮਿਲਿਆ। ਪੂਰਬ ਕਰਮ ਅੰਕੁਰ ਜਪ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ
ਸੋਈ ਜਾਗੀ
ਸੋਈ ਜਾਗੀ। ਬੜੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਇਹ ਸਮਾਂ ਸਤਸੰਗਤ ਕਰਨ ਦਾ ਬਖਸ਼ਿਆ ਹੈ। ਸੋ ਮਹਾਰਾਜ ਦੀ ਕਿਰਪਾ ਦਾ ਸਦਕਾ ਜੋ ਪ੍ਰਬੰਧਕਾਂ ਨੇ ਦੱਸਿਆ ਵੀ 125 ਪ੍ਰਾਣੀਆਂ ਦੇ ਅੰਮ੍ਰਿਤ ਛਕਣ ਵਾਸਤੇ ਨਾਮ ਵੀ ਆ ਚੁੱਕੇ ਨੇ। ਸਮਾਗਮ ਦਾ ਆਨੰਦ ਵੀ ਇਹੀ ਹੈ ਕਿਉਂਕਿ ਦੀਵਾਨ ਭਾਵੇਂ ਇੱਕ ਹੋਵੇ, ਭਾਵੇਂ ਦੋ ਹੋਣ, ਭਾਵੇਂ ਪੰਜ ਹੋਣ, ਜੇ ਕਿਸੇ ਨੇ ਅੰਮ੍ਰਿਤ ਹੀ ਨਾ ਛਕਿਆ ਤਾਂ ਫਿਰ ਐਵੇਂ ਦੀਵਾਨ ਸੁਣਨ ਦਾ ਜਾਂ ਸੁਣਾਉਣ ਦਾ ਕਿਆ ਫਾਇਦਾ। ਆਨੰਦ ਵੀ ਉਦੋਂ ਹੀ ਆਉਂਦਾ ਜਦੋਂ ਕੋਈ ਅੰਮ੍ਰਿਤ ਛਕੇ। ਰਾਤ ਵੀ ਪਿੰਡ ਬਲਵੇੜਾ ਵਿੱਚ ਬਹੁਤ ਵੱਡਾ ਸਮਾਗਮ ਸੰਗਤ ਨੇ ਉਦਮ ਕੀਤਾ। 3 ਦੀਵਾਨ ਸੀ, ਇੱਕ ਦੀਵਾਨ ਵਿੱਚ ਪਹਿਲੇ ਦੀਵਾਨ ਵਿੱਚ ਪਹੁੰਚਿਆ ਵੀ ਭਾਵੇਂ ਨਹੀਂ ਗਿਆ, ਇੱਕੋ ਦੀਵਾਨ ਵਿੱਚ ਸੰਗਤ 'ਤੇ ਬੜੀ ਬਖਸ਼ਿਸ਼ ਹੋ ਗਈ। ਕਰੀਬਨ 225 ਪ੍ਰਾਣੀਆਂ ਨੇ ਰਾਤ ਅੰਮ੍ਰਿਤ ਛਕਿਆ। ਸੋ ਇੱਥੇ ਤਾਂ ਫਿਰ ਵੀ ਸਮਾਂ 4 ਦਿਨ ਦਾ ਮਹਾਰਾਜ ਨੇ ਕਿਰਪਾ ਕੀਤੀ ਹੈ। ਸੋ ਵੱਧ ਤੋਂ ਵੱਧ ਸੰਗਤਾਂ ਮਨ ਬਣਾਓ। ਜਿਹੜੇ ਅਜੇ ਸੋਚਦੇ ਹਾਂ ਵੀ ਕੋਈ ਨਹੀਂ ਅਗਲੇ ਸਾਲ ਛਕ ਲੇਂਗੇ, ਪਰ ਕੋਈ ਪਤਾ ਨਹੀਂ ਕਿਹੜੇ ਸਮੇਂ ਦੁਨੀਆ ਵਿੱਚੋਂ ਚਲੇ ਜਾਣਾ, ਢਿੱਲ 'ਤੇ ਇੱਕ ਪਲ ਦੀ ਨਹੀਂ ਕਰਨੀ ਚਾਹੀਦੀ। ਸਤਿਗੁਰਾਂ ਨੇ ਮਹਾਨ ਕਿਰਪਾ ਕਰਕੇ ਮਨੁੱਖਾ ਸਰੀਰ ਦੇ ਦਿੱਤਾ ਅਤੇ ਜੇ ਇਹ ਵੇਲਾ ਇੱਕ ਵਾਰੀ ਹੱਥੋਂ ਲੰਘ ਗਿਆ ਫਿਰ 4 ਪਾਵ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ। ਮਹਾਰਾਜ ਕਹਿੰਦੇ ਜੇ ਕੋਈ ਪਸ਼ੂ ਦੀ ਜੂਨ ਮਿਲ ਗਈ, 4 ਪੈਰ ਹੋ ਜਾਣੇ ਨੇ, 2 ਸਿੰਘ ਲੱਗ ਜਾਣੇ ਨੇ, ਮੂੰਹ ਹੋ ਜਾਣਾ ਗੁੰਗਾ, ਫਿਰ ਨਹੀਂ ਜਪਿਆ ਜਾਣਾ। ਨਾਮ ਵੇਲਾ ਹੈ, ਨਾਮ ਜਪਣ ਦਾ ਵੀ ਸਮਾਂ ਹੈ, ਰੁੱਤ ਹੈ। ਅਵ ਕਲੂ ਆਇਓ ਰੇ ਇੱਕ ਨਾਮ ਬੋਵਹੋ ਬੋਵਹੋ, ਅਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲਹੋ ਭੁੱਲਹੋ, ਮਨ ਰੁੱਤ ਨਾਮ ਰੇ, ਨਾਮ ਬੀਜਣ ਦੀ ਰੁੱਤ ਹੈ। ਜ਼ਿਮੀਂਦਾਰ ਬੈਠੇ ਹੋ, ਜੇ ਬੱਤਰ ਲੰਘ ਜਾਏ ਫਸਲ ਬੀਜੋ ਤਾਂ ਚੰਗੀ ਨਹੀਂ ਹੋਣੀ, ਜਦੋਂ ਵੱਤ ਆਈ ਹੋਵੇ ਉਦੋਂ ਹੀ ਬੀਜਾਂਗੇ ਤਾਂ ਹੀ ਗੱਲ ਬਣੂ। ਫੁੱਲਵਾੜੀ ਲਾਉਂਦੇ ਹੋ, ਘਰਾਂ ਵਿੱਚ ਫੁੱਲ ਲਾਉਂਦੇ ਹੋ, ਉਹਨਾਂ ਨੂੰ ਬੀਜਣ ਦੀ ਵੀ ਕੋਈ ਰੁੱਤ ਹੈ, ਟਾਈਮ ਹੈ। ਜੀਰੀਆਂ ਬੀਜਣ ਦਾ ਵੇਲਾ, ਉਦੋਂ ਜੀਰੀ ਬੀਜੋ, ਜੇ ਉਦੋਂ ਕਣਕ ਬੀਜ ਦਿਓ ਤਾਂ ਕਿੱਥੋਂ ਹੋਜੂ। ਵੱਤ ਹੈ, ਸਮੇਂ ਨਾਲ ਹੀ ਸਭ ਕੁਝ ਹੁੰਦਾ। ਅਤੇ ਨਾਮ ਬੀਜਣ ਦਾ ਵੀ ਆਹੀ ਵੇਲਾ, ਸਰੀਰ ਮਿਲ ਗਿਆ ਮਨੁੱਖਾ ਸਰੀਰ, ਜੇ ਕੋਈ ਹੋਰ ਏਡੀਆਂ ਟੇਢੀਆਂ ਜੂਨਾਂ ਵਿੱਚ ਫਿਰਦਾ ਰਿਹਾ ਫਿਰ ਨਹੀਂ। ਇਹ ਤਾਂ ਮਹਾਰਾਜ ਨੇ ਕਿਰਪਾ ਕੀਤੀ ਹੈ, ਜੇ ਇੱਕ ਵਾਰੀ ਇੱਥੋਂ ਲੰਘ ਗਿਆ ਵੇਲਾ, ਮਾਨਸ ਜਨਮ ਦੁਰਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰ ਹੈ, ਬਹੁਰ ਨਾ ਲੱਗ ਡਾਰ। ਫਲ ਪੱਕ ਗਿਆ, ਟਾਣੀ ਨਾਲੋਂ ਟੁੱਟ ਜਾਣਾ, ਟੁੱਟ ਕੇ ਧਰਤੀ 'ਤੇ ਡਿੱਗ ਪੈਣਾ, ਮੁੜ ਕੇ ਉਹ ਫਲ ਨੇ ਟਾਣੀ ਨਾਲ ਨਹੀਂ ਲੱਗਣਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜੇ ਇੱਕ ਵਾਰੀ ਵੇਲਾ ਹੱਥੋਂ ਲੰਘ ਗਿਆ ਨਾ ਤਾਂ ਮੁੜ ਕੇ ਹੱਥ ਨਹੀਂ ਆਉਣਾ। ਸਾਧ ਸੰਗਤ ਸਮਾਂ ਆ ਜਾਂਦਾ ਮੁੜ ਕੇ, ਰੁੱਤਾਂ ਮੁੜ ਮੁੜ ਆ ਜਾਂਦੀਆਂ ਨੇ, ਗਰਮੀ ਸਰਦੀ ਪਤਝੜ ਬਸੰਤ ਕਈ ਆਈਆਂ ਕਈ ਗਈਆਂ ਜ਼ਿੰਦਗੀ 'ਚ, ਗਰਮੀਆਂ ਕਿੰਨੀਆਂ ਆਈਆਂ ਕਿੰਨੀਆਂ ਸਰਦੀਆਂ ਆਈਆਂ। ਹੁਣ ਗਰਮੀ ਆ ਗਈ ਪਿਆਰਿਓ, ਗਰਮੀ ਲੰਘ ਜਾਣੀ ਹੈ, ਸਰਦੀ ਫਿਰ ਤਿਆਰ ਹੈ, ਪੰਜ ਛੇ ਮਹੀਨਿਆਂ ਨੂੰ ਫਿਰ ਸਰਦੀ ਆ ਜੂ। ਪਰ ਸਤਿਗੁਰੂ ਕਹਿੰਦੇ ਜਦੋਂ ਗਰਮੀ ਸਰਦੀ ਤਾਂ ਮੁੜ ਮੁੜ ਆ ਜਾਣੀ ਹੈ, ਪਰ ਜਦੋਂ ਆਪਾਂ ਦੁਨੀਆਂ ਵਿੱਚੋਂ ਚਲੇ ਗਏ ਕੋਈ ਵੀ ਮੁੜ ਕੇ ਨਹੀਂ ਆਉਣਾ। ਇਹ ਤਾਂ ਵੇਲਾ ਹੈ, ਉਹ ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ। ਮੁੜ ਮੁੜ ਆਉਣਗੀਆਂ, ਤੂੰ ਮੁੜ ਕੇ ਨਹੀਂ ਆਉਣਾ। ਰੁੱਤਾਂ ਮੁੜ ਮੁੜ
ਨਹੀਂ ਆਉਣਾ,
ਰੁੱਤਾਂ ਮੁੜ ਮੁੜ ਆਉਣਗੀਆਂ, ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ।
ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ।
ਪੜ੍ਹ ਲਓ ਸਾਰੇ,
ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ।
ਰੁੱਤਾਂ ਮੁੜ ਮੁੜ ਆਉਣਗੀਆਂ, ਤੂੰ ਮੁੜ ਕੇ ਨਹੀਂ ਆਉਣਾ। ਤੂੰ ਮੁੜ ਕੇ ਨਹੀਂ ਆਉਣਾ, ਤੂੰ ਮੁੜ ਕੇ ਨਹੀਂ ਆਉਣਾ, ਤੂੰ ਮੁੜ ਕੇ ਨਹੀਂ ਆਉਣਾ। ਤੂੰ ਮੁੜ ਕੇ ਨਹੀਂ ਆਉਣਾ, ਤੂੰ ਮੁੜ ਕੇ ਨਹੀਂ ਆਉਣਾ, ਤੂੰ ਮੁੜ ਕੇ ਨਹੀਂ ਆਉਣਾ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ।
ਤੂੰ ਮੁੜ ਕੇ ਨਹੀਂ ਆਉਣਾ, ਤੂੰ ਮੁੜ ਕੇ ਨਹੀਂ ਆਉਣਾ।
ਸਾਰੇ ਬੋਲੋ, ਰੁੱਤਾਂ ਆਉਂਦੀਆਂ ਰਹਿਣਗੀਆਂ, ਤੂੰ ਮੁੜ ਕੇ ਨਹੀਂ ਆਉਣਾ। ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ।
ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ।
ਸਾਧ ਸੰਗਤ ਗਰਮੀ ਸਰਦੀ ਪਤ ਝੜ ਬਸੰਤ, ਇਹ ਤਾਂ ਮੁੜ ਮੁੜ ਕੇ ਸਮਾਂ ਆਉਂਦਾ ਰਹਿਣਾ, ਪਰ ਜਦੋਂ ਅਸੀਂ ਦੁਨੀਆਂ ਵਿੱਚੋਂ ਚਲੇ ਗਏ ਮੁੜ ਕੇ ਨਹੀਂ ਆਉਣਾ। ਇਹ ਤਾਂ ਸਮਾਂ ਹੈ, ਨਾਮ ਜਪਣ ਦਾ ਵੇਲਾ ਹੈ। ਸਤਿਗੁਰੂ ਜੀ ਜਗ੍ਹਾ ਜਗ੍ਹਾ ਫਰਮਾਨ ਕਰਦੇ, ਜਗ੍ਹਾ ਜਗ੍ਹਾ 'ਤੇ ਸਮਝਾਉਂਦੇ, ਭਾਈ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ, ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ
ਖਾਏ।
ਜੇ ਹੁਣ ਵੇਲਾ ਲੰਘ ਗਿਆ ਤਾਂ ਫਿਰ ਖਾਵਾਂਗੇ ਵੀ ਕੀ? ਡਰੰਮ ਭਰੇ ਨੇ, ਢੋਲ ਭਰ ਲਏ ਕਣਕ ਦੇ, ਪਰ ਕਿੰਨਾ ਕੁ ਸਮਾਂ ਰਹਿ ਜਾਣਗੇ? 6 ਮਹੀਨੇ 'ਚ ਮੁੱਕ ਜਾਂਦਾ, ਫਿਰ ਸਾਲ ਮਹੀਨਿਆਂ ਸਾਲ ਬਾਅਦ ਫਿਰ ਭਰਨਾ ਪੈਂਦਾ। ਅਤੇ ਜਿਹੜਾ ਸੁੱਖ ਮਿਲਿਆ ਨਾ ਸਾਨੂੰ, ਗੱਡੀਆਂ ਮਿਲ ਗਈਆਂ, ਜ਼ਮੀਨਾਂ ਮਿਲ ਗਈਆਂ, ਕੋਠੀਆਂ ਮਿਲ ਗਈਆਂ, ਪਿਛਲੇ ਕਰਮਾਂ ਦਾ ਫਲ ਹੈ। ਪਿਛਲੇ ਕਰਮਾਂ ਦਾ ਬੀਜਿਆ ਅੱਜ ਖਾ ਰਹੇ ਹਾਂ ਅਤੇ ਇੱਕ ਨਾ ਇੱਕ ਦਿਨ ਤਾਂ ਮੁੱਕ ਜਾਣਾ, ਫਿਰ ਹਾਲ ਕੈਸਾ ਹੋ ਜਾਣਾ। ਜਲ 'ਤੇ ਥਲ ਕਰ, ਥਲ 'ਤੇ ਕੂਆ, ਕੂਪ 'ਤੇ ਮੇਰ ਕਰਾਵੇ, ਧਰਤੀ 'ਤੇ ਆਕਾਸ਼ ਚੜ੍ਹਾਵੇ, ਚੜ੍ਹੇ ਆਕਾਸ਼ ਗਿਰਾਵੇ, ਭੇਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ
ਭੇਖਾਰੀ,
ਭੇਖਾਰੀ ਖਲ ਮੂਰਖ 'ਤੇ ਪੰਡਿਤ ਕਰਬੋ, ਪੰਡਿਤ 'ਤੇ ਮੁਗਤਾਰੀ, ਨਾਰੀ 'ਤੇ ਜੋ ਪੁਰਖ ਕਰਾਵੇ, ਪੁਰਖਨ 'ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ। ਉਹ ਤੇ ਨਦਰ ਉਪੁੱਠੀ ਜੇ ਕਰੇ ਸੁਲਤਾਨਾ ਕਾ ਹੋ
ਰਾਏ ਦਾ।
ਅਸੀਂ ਸਾਰੇ ਮੁੱਖ ਫੇਰੀ ਫਿਰਨੇ ਮਹਾਰਾਜ ਤੋਂ, ਪਰ ਸਤਿਗੁਰਾਂ ਨੇ ਫਿਰ ਵੀ ਕਿਰਪਾ ਕੀਤੀ ਹੋਈ ਹੈ, ਕਿਉਂਕਿ ਆਪਾਂ ਤਾਂ ਨਦਰਾਂ ਹੋਰ ਪਾਸੇ ਕਰੀ ਫਿਰਨੇ ਹਾਂ, ਪਰ ਸਤਿਗੁਰਾਂ ਦੀ ਨਜ਼ਰ ਹੈ ਸਾਡੇ 'ਤੇ, ਤਾਂ ਹੀ ਤੁਰੇ ਫਿਰਨੇ ਹਾਂ। ਜਿੱਦਣ ਉਹਨੇ ਨਜ਼ਰ ਪਾਸੇ ਕਰ ਲਈ, ਫਿਰ ਗੱਡੀਆਂ ਜ਼ਮੀਨਾਂ ਨਹੀਂ ਰਹਿਣੀਆਂ। ਉਹ ਤਾਂ ਨਦਰ ਪੁੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਉਹਨਾਂ ਨੇ ਕੋਈ ਡਾਂਗ ਚੁੱਕਣੀ ਹੈ, ਸਤਿਗੁਰਾਂ ਨੇ ਇੱਕ ਸਾਧ ਸਿੰਘ ਕੋਈ ਮੁਕੱਦਮਾ ਕਰਨਾ। ਉਹ ਤਾਂ ਜੇ ਨਦਰ ਤਾਰਨਾ ਹੈ ਤਾਂ ਵੀ ਸਤਿਗੁਰਾਂ ਦੀਆਂ ਨਦਰਾਂ ਨਹੀਂ ਤੈਨੂੰ ਤਾਰਨਾ, ਸਤਿਗੁਰਾਂ ਦੀ ਨਦਰ ਹੈ ਹੀ ਐਸੀ। ਬੁੱਢਣ ਸ਼ਾਹ ਫਕੀਰ ਬੈਠਾ, ਬੜਾ ਮਾਨ ਸੀ ਉਹਦੇ ਮਨ ਵਿੱਚ। ਅੱਜ ਵੀ ਅਨੰਦਪੁਰ ਸਾਹਿਬ ਜਾਂਦੇ ਹੋ ਨਾ, ਅਤੇ ਬੁੱਢਣ ਸ਼ਾਹ ਦੀ ਕਬਰ 'ਤੇ ਵੀ ਲੋਕ ਜਾਂਦੇ ਨੇ ਮੱਥਾ ਟੇਕਣ ਵਾਸਤੇ। ਅਤੇ ਉਹ ਬੁੱਢਣ ਸ਼ਾਹ ਬੈਠਾ ਸੀ ਅਤੇ ਗੁਰੂ ਨਾਨਕ ਦੇਵ ਮਹਾਰਾਜ ਆ ਕੇ ਬਹਿ ਗਏ। ਉਹਨੂੰ ਹੋ ਗਿਆ ਵੀ ਇਹ ਕਿੱਥੋਂ ਆ ਗਿਆ ਬਾਬਾ, ਲੋਕ ਇਹਦੇ ਮਗਰ ਤੁਰ ਪਏ ਅਤੇ ਮੈਂ ਇੰਨੇ ਚਿਰ ਦਾ ਬੈਠਾ। ਅਤੇ ਉਹ ਕਹਿੰਦਾ ਇਹਨਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਇਹਨਾਂ ਨੂੰ ਇੱਥੋਂ ਭਜਾਓ, ਨਹੀਂ ਤਾਂ ਮੇਰਾ ਜੋ ਜਲ ਪਾਣੀ ਆਉਂਦਾ ਲੋਕ ਉਹਨੂੰ ਆਪਣਾ ਫਿਕਰ ਪੈ ਗਿਆ, ਖਤਮ ਹੋ ਜਾਏਗਾ, ਬੰਦ ਹੋ ਜਾਏਗਾ, ਲੋਕਾਂ ਨੇ ਇੱਧਰ ਚਲੇ ਜਾਣਾ। ਕਿਉਂਕਿ ਜਦੋਂ ਸੂਰਜ ਚੜ੍ਹ ਗਿਆ ਅਤੇ ਬਲਬਾਂ ਦੀ ਰੋਸ਼ਨੀ ਕਿਸ ਕੰਮ ਹੈ, ਉਹ ਤਾਂ ਉਦੋਂ ਹੀ ਕੰਮ ਆਊ ਜਦੋਂ ਹਨੇਰਾ, ਹਨੇਰੇ ਦੇ ਵਿੱਚ ਬਲਬ ਲਾ ਦਿਓ, ਬੜਾ ਪ੍ਰਕਾਸ਼ ਕਰੂ। ਅਤੇ ਸਾਧ ਸੰਗਤ ਉੱਧਰੋਂ ਸੂਰਜ ਚੜ੍ਹਿਆ ਹੋਵੇ ਅਤੇ ਉੱਥੇ ਤੁਸੀਂ ਟਿਊਬ ਲਾ ਦਿਓ, ਉਹਦਾ ਕਿਆ ਪ੍ਰਕਾਸ਼ ਹੈ? ਜਗਦਾ ਜ਼ਰੂਰ ਹੈ ਪਰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਪ੍ਰਕਾਸ਼ ਸੂਰਜ ਦੇ ਸਾਹਮਣੇ ਕਿਆ ਚੀਜ਼ਾਂ, ਭਾਵੇਂ ਜਿੱਡੀ ਵੱਡੀ ਮਰਜ਼ੀ ਲਾਈਟ ਲਾ ਦਿਓ। ਅਤੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਆ ਗਏ ਸਾਰੇ ਆਪਣੇ ਆਪ ਫਿੱਕੇ ਪੈ ਜਾਂਦੇ ਸੀ। ਅਤੇ ਗੁਰੂ ਨਾਨਕ ਦੇਵ ਮਹਾਰਾਜ ਆ ਕੇ ਬਹਿ ਗਏ, ਬੁੱਢਣ ਸ਼ਾਹ ਗਿਆ, ਕਹਿੰਦਾ ਬਾਬਾ ਜੀ ਫਕੀਰ ਜੀ ਜਾਓ ਉੱਠ ਕੇ ਇੱਥੋਂ। ਮਹਾਰਾਜ ਕਹਿੰਦੇ ਕਿਉਂ? ਕਹਿੰਦਾ ਜੀ ਚਲੇ ਜਾਓ ਬਸ। ਮਹਾਰਾਜ ਕਹਿੰਦੇ ਦੱਸਦੇ ਸਹੀ, ਕਹਿੰਦਾ ਮੈਨੂੰ ਡਰ ਹੈ ਐਵੇਂ ਨਿਆਈ ਮੌਤ ਨਾ ਕਿਤੇ ਤੁਸੀਂ ਮਰ ਜਾਓ, ਚੜ੍ਹਾਈ ਕਰ ਜਾਓਗੇ। ਮਹਾਰਾਜ ਕਹਿੰਦੇ ਗੱਲ ਕੀ ਬਣ ਗਈ? ਕਹਿੰਦਾ ਜੀ ਮੇਰਾ ਸ਼ੇਰ ਆਉਣ ਵਾਲਾ। ਕਹਿੰਦੇ ਸ਼ੇਰ? ਕਹਿੰਦੇ ਹਾਂ, ਅਸੀਂ ਸ਼ੇਰ ਰੱਖਿਆ, ਮੇਰਾ ਸ਼ੇਰ ਬੱਕਰੀਆਂ ਚਾਰਨ ਗਿਆ ਹੋਇਆ। ਅੱਜ ਵੀ ਕਹਿੰਦੇ ਨਾ ਦਰ ਬੁੱਢਣ ਸ਼ਾਹ ਦਾ ਜੀ, ਜਿੱਥੇ ਸ਼ੇਰ ਬੱਕਰੀਆਂ ਚਾਰੇ, ਸ਼ੇਰ ਚਾਰਦਾ ਸੀ ਬੱਕਰੀਆਂ, ਅਤੇ ਬੱਕਰੀਆਂ ਸ਼ੇਰ ਖਾਂਦਾ ਹੁੰਦਾ, ਕਿਤੇ ਸ਼ੇਰ ਬੱਕਰੀਆਂ ਚਾਰਦਾ, ਪਰ ਬੁੱਢਣ ਸ਼ਾਹ ਦੀਆਂ ਬੱਕਰੀਆਂ ਨੂੰ ਸ਼ੇਰ ਚਾਰਦਾ ਹੁੰਦਾ ਸੀ। ਅਤੇ ਕਹਿੰਦਾ ਜੀ ਚਲੇ ਜਾਓ, ਨਹੀਂ ਤਾਂ ਮੇਰਾ ਸ਼ੇਰ ਆ ਜੂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਹੀ ਜਾਣ ਦੇ, ਖਾਂ ਤੇਰੇ ਸ਼ੇਰ ਨੂੰ ਆ ਜਾਣ ਦੇ। ਬੁੱਢਣ ਸ਼ਾਹ ਚੁੱਪ ਕਰ ਗਿਆ, ਕਹਿੰਦਾ ਕੋਈ ਨਹੀਂ ਜੀ, ਆਉਣ ਵਾਲਾ ਹੀ ਆ। ਆ ਗਿਆ ਸ਼ੇਰ, ਅੱਗੇ ਅੱਗੇ ਬੱਕਰੀਆਂ, ਮਗਰ ਸ਼ੇਰ ਆ ਗਿਆ। ਅਤੇ ਸ਼ੇਰ ਨੇ ਗੁਰੂ ਨਾਨਕ ਨੂੰ ਵੇਖਿਆ, ਇੱਕ ਵਾਰੀ ਤਾਂ ਗਰਜਿਆ, ਪਰ ਜਦੋਂ ਉਹ ਸ਼ੇਰ ਨੇ ਗੁਰੂ ਨਾਨਕ ਦੇਵ ਮਹਾਰਾਜ ਵੱਲ ਤੱਕਿਆ ਅਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਦਾ ਨੂਰਾਨੀ ਚਿਹਰਾ ਤੱਕ ਕੇ ਬਸ ਉੱਥੇ ਹੀ ਘਾਇਲ ਹੋ ਗਿਆ। ਉਹ ਜਾਨਵਰ ਵੀ ਬਸ ਪੱਥਰ ਝੁੱਕ ਜਾਂਦੇ ਸੀ, ਉਹ ਜਾਨਵਰਾਂ ਦੀ ਤਾਂ ਗੱਲ ਦੂਰ ਹੈ, ਪੱਥਰ ਨਹੀਂ ਝੁਕਿਆ। ਪੰਜਾ ਸਾਹਿਬ ਅੱਜ ਵੀ ਇਤਿਹਾਸ ਵੇਖ ਲਓ, ਪੱਥਰ ਨੂੰ ਵੀ ਝੁਕਣਾ ਪੈ ਗਿਆ, ਉਹ ਕਿੱਡਾ ਵੱਡਾ ਸੀ। ਅਤੇ ਸ਼ੇਰ ਉਹ ਪੂਛ ਲਾਉਂਦਾ ਆ ਗਿਆ, ਜਿਵੇਂ ਮਾਲਕ ਕੋਲ ਕੋਈ ਕੁੱਕਰ ਕੁੱਤਾ ਰੱਖਿਆ ਹੋਵੇ ਉਹ ਆ ਜਾਂਦਾ, ਪੂਛ ਲਾਉਂਦਾ ਆ ਗਿਆ। ਅਤੇ ਸਾਧ ਸੰਗਤ ਜਦੋਂ ਉਹਨੇ ਆ ਕੇ ਗੁਰੂ ਨਾਨਕ ਨੂੰ ਟੇਕਿਆ ਨਾ ਮੱਥਾ, ਅਤੇ ਉਸ ਸਮੇਂ ਬੁੱਢਣ ਸ਼ਾਹ ਕਹਿੰਦਾ ਮੇਰੇ ਤੋਂ ਤਕੜਾ ਹੀ ਆ, ਅੱਜ ਤੱਕ ਮੈਨੂੰ ਤਾਂ ਇਹਨੇ ਕਦੀ ਮੱਥਾ ਨਹੀਂ ਟੇਕਿਆ, ਅਤੇ ਇਹਨੂੰ ਮੱਥਾ ਟੇਕ ਰਿਹਾ। ਸਾਧ ਸੰਗਤ ਉਸੇ ਸਮੇਂ ਹੱਥ ਜੁੜ ਗਏ ਬੁੱਢਣ ਸ਼ਾਹ ਦੇ, ਅਤੇ ਗੁਰੂ ਨਾਨਕ ਨੂੰ ਆ ਕੇ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ, ਭੁੱਲ ਹੋ ਗਈ ਮੇਰੇ ਤੋਂ ਮਹਾਰਾਜ ਜੀ ਗਲਤੀ ਹੋ ਗਈ, ਅਤੇ ਕਿਰਪਾ ਕਰੋ ਫਿਰ ਹੁਣ ਮੈਂ ਦੁੱਧ ਲਿਆਉਣਾ ਅਤੇ ਦੁੱਧ ਛਕ ਲਓ। ਬੱਕਰੀ ਦਾ ਦੁੱਧ ਲਿਆਇਆ ਪਾ ਕੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਸੀਂ ਨਹੀਂ ਛਕਣਾ। ਕਹਿੰਦਾ ਕਿਉਂ? ਮਹਾਰਾਜ ਕਹਿੰਦੇ ਤੂੰ ਛਕਾਉਣ ਲੱਗਿਆਂ ਦੇਰ ਲਾਈ ਹੈ, ਅਤੇ ਅਸੀਂ ਛਕਣ ਲੱਗਿਆਂ ਵੀ ਹੁਣ ਦੇਰ ਲਾਵਾਂਗੇ, ਕਿਉਂਕਿ ਜੇ ਤਾਂ ਆਉਂਦਿਆਂ ਨੂੰ ਛਕਾ ਦਿੰਦਾ ਜ਼ਰੂਰ ਛਕ ਲੈਂਦੇ, ਪਰ ਬੁੱਢਣ ਸ਼ਾਹ ਤੂੰ ਦੁੱਧ ਲਿਆਉਣ 'ਤੇ ਦੇਰੀ ਲਾਈ ਹੈ। ਹੁਣ ਦੁੱਧ ਪੀਣ 'ਤੇ ਵੀ ਦੇਰੀ ਲੱਗੂ? ਕਹਿੰਦਾ ਮਹਾਰਾਜ ਛਕ ਲਓ। ਮਹਾਰਾਜ ਕਹਿੰਦੇ ਨਾ, ਛਕਾਂਗੇ ਜ਼ਰੂਰ ਪਰ ਅੱਜ ਨਹੀਂ, ਹੁਣ ਤਾਂ ਛੇਵੇਂ ਜਾਮੇ 'ਚ ਆ ਕੇ ਛਕਾਂਗੇ। ਬਚਨ ਹੋ ਗਿਆ ਛੇਵੇਂ ਜਾਮੇ 'ਚ, ਅਤੇ ਕਹਿਣ ਲੱਗਾ ਮਹਾਰਾਜ ਛੇਵੇਂ ਜਾਮੇ ਤੱਕ ਮੈਂ ਕਿੱਥੇ ਬਚੂੰ, ਕਿੰਨੇ ਸਾਲ ਲੱਗ ਜਾਣੇ ਨੇ। ਮਹਾਰਾਜ ਕਹਿੰਦੇ ਨਹੀਂ ਭਾਈ, ਤੂੰ ਮਰਦਾ ਵੀ ਨਹੀਂ, ਤੇਰੇ ਨਾਲ ਇਹ ਵੀ ਬਚਣਾ ਹੈ ਵੀ ਤੂੰ ਮਰਦਾ ਨਹੀਂ। ਕਹਿੰਦਾ ਮਹਾਰਾਜ ਜੀ ਫਿਰ ਦੁੱਧ, ਕਹਿੰਦੇ ਦੁੱਧ ਸਾਂਭ ਕੇ ਰੱਖਦੇ। ਕਹਿੰਦੇ ਜੀ ਦੁੱਧ ਤਾਂ ਦੋ ਦਿਨ ਨਹੀਂ ਕੱਢਦਾ, ਕਹਿੰਦੇ ਖਰਾਬ ਵੀ ਨਹੀਂ ਹੋਊ, ਦੁੱਧ ਬਾਟੇ 'ਚ ਪਾ ਕੇ ਰੱਖਦੇ, ਇਹ ਤੇਰਾ ਦੁੱਧ ਜਿਹੜਾ ਦੁੱਧ ਵੀ ਖਰਾਬ ਨਹੀਂ ਹੋਵੇਗਾ। ਬਚਨ ਹੋਇਆ ਸੀ ਅਤੇ ਸਾਧ ਸੰਗਤ ਸੱਚਮੁੱਚ ਫਿਰ ਗੁਰੂ ਨਾਨਕ ਦੇਵ ਮਹਾਰਾਜ ਦਾ ਕੀਤਾ ਬਚਨ। ਕਹਿੰਦੇ ਤੂੰ ਛਕਣ ਲੱਗਿਆਂ ਦੇਰੀ ਲਾਈ ਹੈ, ਛਕਾਉਣ ਲੱਗਿਆਂ ਅਤੇ ਛਕਣ ਲੱਗਿਆਂ ਵੀ ਅਸੀਂ ਦੇਰੀ ਲਾਵਾਂਗੇ, ਅਤੇ ਆਪਾਂ ਵੀ ਬੜੀ ਦੇਰੀ ਲਾਉਂਦੇ ਹਾਂ। ਛਕਾਂਗੇ ਜੀ ਅੰਮ੍ਰਿਤ, ਠਹਿਰ ਕੇ ਛਕਾਂਗੇ, ਠਹਿਰ ਕੇ ਛਕਾਂਗੇ, ਠਹਿਰ ਕੇ ਛਕਾਂਗੇ, ਬੜੀ ਢਿੱਲ ਹੈ, ਬਹੁਤ ਢਿੱਲ ਹੈ। ਪਰ ਸਾਧ ਸੰਗਤ ਉਹ ਠਹਿਰ ਕੇ ਕਰਦੇ ਰਹੇ, ਪਰ ਕਿਆ ਪਤਾ ਲੱਗਦਾ ਗੱਡੀ 'ਚ ਜਾਂਦਿਆਂ ਕਿੱਥੇ ਜਾਨ ਨਿਕਲ ਜਾ। ਬਾਅਦ 'ਚ ਕਹਿਣਗੇ ਇੱਕ ਮਿੰਟ ਹੀ ਲੱਗਿਆ ਜੀ, ਪਰ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਤੈਨੂੰ ਕਿਹੜਾ 3 ਮਹੀਨੇ ਲੱਗਣੇ ਨੇ ਮਰਨ ਲੱਗੇ, ਆਪਾਂ ਵੀ ਤਾਂ 1 ਮਿੰਟ 'ਚ ਹੀ ਚਲੇ ਜਾਣਾ। ਕੋਈ ਬਿਮਾਰ ਹੋ ਗਿਆ, ਕਿੰਨੀਆਂ ਬਿਮਾਰੀਆਂ, ਸਭ ਤੋਂ ਵੱਧ ਬਿਮਾਰੀਆਂ ਬੰਦੇ ਨੂੰ ਨੇ, ਸਰੀਰ ਬੰਦੇ ਦਾ ਬਹੁਤ ਭੈੜਾ ਹੈ। 33 ਕਰੋੜ ਦੇਵੀ ਦੇਵਤਾ ਇਹ ਸਰੀਰ ਨੂੰ ਤਰਸਦਾ, ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। ਕਿਉਂ ਤਰਸਦਾ 33 ਕਰੋੜ ਦੇਵੀ ਦੇਵਤਾ? ਕਿਉਂਕਿ ਵਾਹਿਗੁਰੂ ਨੇ ਬੰਦੇ ਨੂੰ ਗਿਆਨ ਦਿੱਤਾ, ਹੋਰ ਕਿਸੇ ਨੂੰ ਗਿਆਨ ਨਹੀਂ। ਸਰੀਰ ਤਾਂ ਬੰਦੇ ਦਾ ਵੀ ਬਹੁਤ ਭੈੜਾ ਹੈ, ਪਰ ਗਿਆਨ ਮਿਲਿਆ ਇਸ ਬੰਦੇ ਨੂੰ, ਇਸੇ ਕਰਕੇ 33 ਕਰੋੜ ਦੇਵੀ ਦੇਵਤਾ ਤਰਸਦਾ, ਨਹੀਂ ਤਾਂ ਸਾਡਾ ਸਰੀਰ ਤਾਂ ਬਹੁਤ ਭੈੜਾ ਹੈ। ਕਿੰਨੀਆਂ ਬਿਮਾਰੀਆਂ ਨੇ, ਕੈਂਸਰ ਵੀ ਅੰਦਰੇ ਅੰਦਰ ਪੈਦਾ ਹੋ ਜਾਂਦਾ, ਕਿਧਰੇ ਰਸੌਲੀਆਂ ਪੈਦਾ ਹੋ ਗਈਆਂ ਔਰ ਬਾਹਰੋਂ ਆ ਜਾਂਦੀ ਬਿਮਾਰੀ, ਅੰਦਰ ਹੈ ਪਰ ਵਾਹਿਗੁਰੂ ਦੀ ਕਿਰਪਾ ਰਵੇ ਪੜਦਾ ਪਿਆ ਰਹਿੰਦਾ। ਅਤੇ ਸਾਧ ਸੰਗਤ ਜੀ ਜਦੋਂ ਕੋਈ ਐਸੀ ਖੇਡ ਵਰਤਗੀ, ਮਾੜਾ ਕਰਮ ਆ ਜਾਵੇ, ਪੜਦਾ ਚੁੱਕਿਆ ਜਾਂਦਾ, ਅੰਦਰੇ ਅੰਦਰ ਰੋਗ ਪੈਦਾ ਹੋ ਰਹੇ ਨੇ, ਕਿੰਨੀਆਂ ਬਿਮਾਰੀਆਂ। ਅਤੇ ਸਤਿਗੁਰਾਂ ਦੀ ਰਹਿਮਤ ਹੋ ਜਾਵੇ ਪਿਆਰਿਓ, ਵੇਲਾ ਹੈ, ਜਿੰਨੀ ਢਿੱਲ ਕਰਾਂਗੇ ਨਾ। ਦਿਆਲਦਾਸ ਨੇ 7 ਦਿਨ ਲਾਤੇ ਸੀ ਸੋਚਣ ਲੱਗਿਆਂ, ਅੰਮ੍ਰਿਤ ਛਕਣ ਮਾਰੇ, ਕਹਿੰਦੇ ਛਕ ਲੈ। ਕਹਿੰਦਾ ਜੀ ਨਾ, ਭੁੱਚੋਂ ਰਹਿਣ ਵਾਲਾ ਦਿਆਲਦਾਸ। ਕਹਿੰਦਾ ਮਹਾਰਾਜ ਛਕੂੰਗਾ ਠਹਿਰ ਕੇ। ਮਹਾਰਾਜ ਕਹਿੰਦੇ ਤੂੰ ਛਕ ਅੰਮ੍ਰਿਤ, ਜਿੰਨਾ ਚਿਰ ਤੂੰ ਅੰਮ੍ਰਿਤ ਨਹੀਂ ਨਾ ਛਕਦਾ, ਉਹਨਾਂ ਚਿਰ ਤੇਰੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ। ਗੱਡੇ ਭਰ ਕੇ ਮਗਰ ਮਗਰ ਲਈ ਫਿਰੇ, ਬਾਬੇ ਆਦਮ ਦੀ ਕੁਲ ਵਿੱਚੋਂ ਹੋਇਆ ਦਿਆਲਦਾਸ, ਭੁੱਚੋਂ ਰਹਿਣ ਵਾਲਾ। ਕਹਿੰਦਾ ਮਹਾਰਾਜ ਮੇਰਾ ਪ੍ਰਸ਼ਾਦਾ ਨਹੀਂ ਛਕਣਾ? ਮਹਾਰਾਜ ਕਹਿੰਦੇ ਨਹੀਂ ਛਕਣਾ। ਉਹ ਦਿਆਲਦਾਸ ਤੇਰੇ ਟੋਭੇ ਦਾ ਪਾਣੀ ਸਾਡੇ ਘੋੜੇ ਨੇ ਨਹੀਂ ਪੀਤਾ, ਅਸੀਂ ਤੇਰੇ ਘਰ ਦਾ ਪ੍ਰਸ਼ਾਦਾ ਕਿਵੇਂ ਛਕ ਲਈਏ? ਤੇਰੇ ਟੋਭੇ ਦਾ ਪਾਣੀ ਸਾਡੇ ਘੋੜੇ ਨੇ ਨਹੀਂ ਪੀਤਾ। ਕਿਉਂ ਨਹੀਂ ਪੀਤਾ? ਕਿਉਂਕਿ ਦਿਆਲਦਾਸ ਨੇ ਗੁਰੂ ਨਹੀਂ ਸੀ ਧਾਰਿਆ, ਤਾਂ ਹੀ ਨਹੀਂ ਪੀਤਾ। ਅਤੇ ਕੀ ਖਿਆਲ ਹੈ ਵੀ ਆਪਾਂ ਜੇ ਸਾਧ ਸੰਗਤ ਜੀ ਗੁਰੂ ਵਾਲੇ ਬਣੇ ਨਹੀਂ ਤਾਂ ਸਾਡੇ ਰੁਮਾਲੇ ਮਹਾਰਾਜ ਪ੍ਰਵਾਨ ਕਰ ਲੈਣਗੇ, ਸਾਡੇ ਖੰਡ ਪਾਠ ਕਰਾਏ ਪ੍ਰਵਾਨ ਕਰ ਲੈਣਗੇ, ਸਾਡੇ ਲੰਗਰ ਲਾਏ ਪ੍ਰਵਾਨ ਕਰ ਲੈਣਗੇ, ਸਾਡੇ ਹੱਥ ਜੋੜੇ ਸਾਡੇ ਮੱਥੇ ਟੇਕੇ ਪ੍ਰਵਾਨ ਕਰ ਲੈਣਗੇ ਜੇ ਗੁਰੂ ਦਾ ਹੁਕਮ ਹੀ ਨਹੀਂ ਮੰਨਿਆ। ਉਹ ਸਤਿਗੁਰਾਂ ਦਾ ਤਾਂ ਘੋੜਾ ਪਾਣੀ ਨਹੀਂ ਸੀ ਪੀਂਦਾ ਟੋਭੇ ਦਾ, ਅਤੇ ਆਪਾਂ ਕਹਿੰਦੇ ਹਾਂ ਸਾਡਾ ਲੰਗਰ ਪ੍ਰਵਾਨ ਕਰ ਲੈਣ ਸਤਿਗੁਰੂ। ਠੀਕ ਹੈ, ਇਹਨਾਂ ਦਾ ਫਲ ਜ਼ਰੂਰ ਹੈ, ਪੁੰਨ ਨੇ, ਚੰਗਾ ਬੀਜ ਬੀਜ ਰਹੇ ਹੋ, ਪਰ ਸਾਧ ਸੰਗਤ ਅਸਲ ਗੱਲ ਉਦੋਂ ਹੀ ਬਣਨੀ ਹੈ ਜਦੋਂ ਖੰਡੇ ਪੜਦਾ ਅੰਮ੍ਰਿਤ ਛਕਾਂਗੇ। ਅੰਮ੍ਰਿਤ ਛਕਿਆ ਹੋਵੇ ਫਿਰ ਮਾੜੀ ਮੋਟੀ ਕੀਤੀ ਸੇਵਾ ਦਾ ਵੀ ਬਹੁਤ ਵੱਡਾ ਫਲ ਹੈ, ਥੋੜ੍ਹਾ ਜਪਿਆ ਜਾਵੇ ਨਾਮ, ਪਰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਦਾਖਲਾ ਲੈਣ ਤੋਂ ਬਿਨਾਂ ਕਿਵੇਂ ਸਾਧ ਸੰਗਤ ਜੀ ਕੋਈ ਡਿਗਰੀਆਂ ਮਿਲ ਜਾਣਗੀਆਂ? ਦਾਖਲਾ ਤਾਂ ਲੈਣਾ ਬੜਾ ਜ਼ਰੂਰੀ, ਪੜ੍ਹਾਈ ਜਿੰਨੀ ਮਰਜ਼ੀ ਕਰੀ ਜੋ ਘਰ ਬੈਠੇ, ਪਰ ਜਿੰਨਾ ਚਿਰ ਦਾਖਲਾ ਹੀ ਨਹੀਂ ਲਿਆ, ਦਾਖਲਾ ਲੈਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਗੁਰੂ ਨਾਨਕ ਦੇ ਘਰ ਦੀ ਤਾਂ ਆਵਾਜ਼ ਇਹੀ ਹੈ, ਕੋਈ ਮੰਨੇ ਭਾਵੇਂ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿੰਨੇ ਪਾਰ ਲੰਘਣਾ, ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿੰਨੇ ਪਾਰ ਲੰਘਣਾ, ਬੋਲੋ ਆਜੋ ਜਿੰਨੇ ਪਾਰ ਲੰਘਣਾ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿੰਨੇ ਪਾਰ ਲੰਘਣਾ, ਆਜੋ ਜਿੰਨੇ ਪਾਰ ਲੰਘਣਾ, ਸਾਡੇ ਗੁਰਾਂ ਨੇ ਕਲਗੀਆਂ ਵਾਲੇ ਨੇ ਜਹਾਜ਼ ਬਣਾਇਆ, ਜਹਾਜ਼ ਬਣਾਇਆ, ਆਜੋ ਜਿੰਨੇ ਪਾਰ ਲੰਘਣਾ, ਬਾਜਾਂ ਵਾਲੇ ਨੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਵਾਹਿਗੁਰੂ ਨਾਮ ਜਹਾਜ਼ ਹੈ ਅਤੇ ਜਹਾਜ਼ ਵੀ ਐਵੇਂ ਨਹੀਂ ਬਣਾਤਾ। ਅੱਜ ਕਈ ਲੋਕ ਸਾਧ ਸੰਗਤ ਕਹੋ ਅੰਮ੍ਰਿਤ ਛਕ ਲਓ, ਮੈਂ ਤਾਂ ਫਲਾਣੇ ਥਾਂ 'ਤੇ ਜਾਂਦਾ, ਮੈਂ ਉੱਥੇ ਜਾਂਦਾ, ਉੱਥੋਂ ਮੈਂ ਨਾਮ ਲਿਆ ਹੋਇਆ, ਅਤੇ ਕਹਿਣਗੇ ਬਸ ਜੀ ਅੰਮ੍ਰਿਤ ਹੀ ਹੈ, ਇੱਕੋ ਹੀ ਗੱਲ ਹੈ, ਉੱਥੇ ਚਲ ਜਾਓ ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾਤ ਅੰਮ੍ਰਿਤ ਛਕ ਲਓ। ਕਹਿੰਦੇ ਗੱਲ ਤਾਂ ਇੱਕੋ ਹੀ ਹੈ, ਪਰ ਠੀਕ ਹੈ ਤੁਸੀਂ ਜੇ ਜਾਂਦੇ ਹੋ ਤਾਂ ਆਪਣੀ ਜਗ੍ਹਾ ਰੱਖੋ, ਠੀਕ ਹੈ ਕਹੀ ਚਲੋ ਵੀ ਮੈਂ ਜਾਣਾ ਜੀ ਉੱਥੇ, ਪਰ ਸਾਧ ਸੰਗਤ ਕਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਨਾ ਕਿਸੇ ਨੂੰ ਰਲਾਓ। ਗੱਲ ਇੱਕੋ ਕਿਵੇਂ? ਕਹਿੰਦੇ ਸਾਡਾ ਗੁਰੂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਦੁਨੀਆ ਨੂੰ ਤਾਰਿਆ, ਉਹ ਵੀ ਤਾਰਦੇ ਨੇ, ਗੱਲ ਇੱਕੋ ਹੀ ਹੈ, ਪਰ ਇੱਕੋ ਗੱਲ ਕਦੇ ਨਾ ਬਣਾਓ ਸਾਧ ਸੰਗਤ ਜੀ। ਇੱਕੋ ਗੱਲ ਕਿੱਥੋਂ ਬਣ ਜੂ? ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਿਆਗ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੈਰਾਗ, ਸਤਿਗੁਰਾਂ ਦੀ ਸਾਧ ਸੰਗਤ ਜੀ। ਤੁਸੀਂ ਕੁਰਬਾਨੀ ਵੱਲ ਜ਼ਰਾ ਨਿਗਾਹ ਮਾਰ ਕੇ ਵੇਖੋ, ਇਤਿਹਾਸ ਬਹੁਤ ਨੇ, ਪਰ ਪਰਮਾਨੰਦ ਸਾਧ ਸੰਗਤ ਭਾਵੇਂ ਇੱਕ ਹਿੰਦੂ ਸੀ, ਉਹਨੇ ਆਪਣੇ ਭਾਸ਼ਣ ਵਿੱਚ ਆਖਿਆ ਸੀ, ਉਹ ਕਹਿੰਦਾ ਬੜਾ ਤਕੜਾ ਇਕੱਠ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਅਤੇ ਉਹਦਾ ਭਾਸ਼ਣ ਲਿਖਿਆ ਵਿੱਚ, ਉਹ ਕਹਿੰਦੇ ਅਨੰਦਪੁਰ ਸਾਹਿਬ ਆਇਆ ਉਹਦਾ ਵੀ ਟਾਈਮ ਆ ਗਿਆ ਬੋਲਣ ਦਾ, ਕਹਿੰਦੇ ਜੀ ਬੋਲੋ। ਹਿੰਦੂ ਸੀ ਹਿੰਦੂ, ਪਰ ਕੀ ਆਖਿਆ? ਉਹ ਕਹਿਣ ਲੱਗਾ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਬੋਲਣਾ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਵਿਲੱਖਣ ਹੈ, ਸਤਿਗੁਰਾਂ ਦਾ ਸਾਨੀ ਕੋਈ ਨਹੀਂ, ਵੀ ਕਿਸੇ ਵਰਗਾ ਕੋਈ ਹੈ ਕਿਸੇ ਵਰਗਾ ਕੋਈ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਤਾਂ ਹੈ ਹੀ ਕੋਈ ਨਹੀਂ, ਕਿਹਨੂੰ ਆਖੀ ਵੀ ਉਹ ਗੁਰੂ ਗੋਬਿੰਦ ਸਿੰਘ ਵਰਗਾ? ਅਤੇ ਪਰਮਾਨੰਦ ਕਹਿਣ ਲੱਗਾ ਬਈ ਆਕਾਸ਼ ਵਿੱਚ ਤਾਰੇ ਬਹੁਤ ਨੇ, ਆਕਾਸ਼ ਵਿੱਚ ਚੰਦਰਮਾ ਵੀ ਹੈ, ਚੰਦਰਮਾ ਵੱਧਦਾ ਘਟਦਾ ਪਰ ਤਾਰੇ ਤਾਂ ਨਹੀਂ ਨਾ ਵੱਧਦੇ ਘਟਦੇ, ਤਾਰੇ ਤਾਂ ਆਪਣੀ ਜਗ੍ਹਾ ਸਥਿਰ ਨੇ, ਤਾਰੇ ਤਾਂ ਰੋਜ਼ ਹੁੰਦੇ ਨੇ, ਪੂਰਨਮਾਸ਼ੀ ਵਾਲੀ ਰਾਤ ਨੂੰ ਵੀ ਤਾਰੇ ਹੁੰਦੇ ਨੇ, ਚੰਦਰਮਾ ਵਾਲੀ ਰਾਤ ਨੂੰ ਵੀ ਤਾਰੇ ਹੁੰਦੇ ਨੇ, ਪੂਰਨਮਾਸ਼ੀ ਵਾਲੀ ਰਾਤ ਨੂੰ ਚਾਨਣ ਕਿਉਂ ਹੁੰਦਾ ਅਤੇ ਸਾਧ ਸੰਗਤ ਮੱਸਿਆ ਵਾਲੀ ਰਾਤ ਨੂੰ ਹਨੇਰਾ ਕਿਉਂ ਹੁੰਦਾ? ਹਨੇਰਾ ਕਿਉਂ ਹੁੰਦਾ? ਕਿਉਂਕਿ ਮੱਸਿਆ ਵਾਲੀ ਰਾਤ ਨੂੰ ਚੰਦਰਮਾ ਨਹੀਂ ਹੁੰਦਾ ਅਤੇ ਪੂਰਨਮਾਸ਼ੀ ਵਾਲੀ ਰਾਤ ਨੂੰ ਚੰਦਰਮਾ ਹੁੰਦਾ, ਇਸੇ ਕਰਕੇ ਚਾਨਣ ਹੈ। ਉਹ ਕਹਿਣ ਲੱਗਾ ਆਕਾਸ਼ ਵਿੱਚ ਪੂਰਨਮਾਸ਼ੀ ਵਾਲੀ ਰਾਤ ਹੋਵੇ ਅਤੇ ਆਕਾਸ਼ ਵਿੱਚ ਚੰਦਰਮਾ ਚੜ੍ਹਿਆ ਹੋਵੇ, ਸਾਰੀ ਦੁਨੀਆ 'ਚ ਚਾਨਣ ਹੋਵੇ, ਜੇ ਪੂਰਨਮਾਸ਼ੀ ਵਾਲੀ ਰਾਤ ਨੂੰ ਚੰਦਰਮਾ ਕੱਢ ਲਓ ਤਾਂ ਮਗਰ ਕੀ ਰਹਿ ਜੂ? ਕਹਿੰਦੇ ਤਾਰੇ ਰਹਿ ਜਾਣਗੇ, ਪਰ ਉਹਨਾਂ ਦਾ ਚਾਨਣ ਤਾਂ ਕੋਈ ਨਹੀਂ, ਮਾੜਾ ਮੋਟਾ ਚਾਨਣ ਹੈ, ਮਾੜਾ ਮੋਟਾ ਬਹੁਤਾ ਨਹੀਂ। ਉਹ ਕਹਿੰਦਾ ਮੈਂ ਭਾਵੇਂ ਹਿੰਦੂ ਹਾਂ, ਅਸੀਂ ਭਾਵੇਂ ਆਪਣੇ ਧਰਮ ਕਰਕੇ ਨਾ ਬੋਲੀਏ ਚੁੱਪ ਰਹੀਏ ਉਹ ਗੱਲ ਵੱਖ ਹੈ, ਪਰ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਐਸਾ, ਉਹ ਜਿਵੇਂ ਆਕਾਸ਼ ਵਿੱਚੋਂ ਚੰਦਰਮਾ ਕੱਢ ਲਓ ਮਗਰ ਕੀ ਰਹਿ ਜੂ? ਕਹਿੰਦੇ ਕੱਖ ਵੀ ਨਹੀਂ। ਕਹਿੰਦੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਹਿੰਦੁਸਤਾਨ ਦੇ ਇਤਿਹਾਸ ਵਿੱਚੋਂ ਕੱਢ ਲਓ ਅਤੇ ਮਗਰ ਕੀ ਰਹਿ ਜੂ? ਕਹਿੰਦੇ ਕੱਖ ਵੀ ਨਹੀਂ, ਮਗਰ ਕੀ ਰਹਿ ਜੂ? ਗੁਰੂ ਗੋਬਿੰਦ ਸਿੰਘ ਦਾ ਐਸਾ ਵਿਲੱਖਣ ਇਤਿਹਾਸ ਹੈ ਸਾਧ ਸੰਗਤ ਜੀ। ਸਤਿਗੁਰਾਂ ਦਾ ਸਾਨੀ ਕੋਈ ਨਹੀਂ, ਜਿਹੜਾ ਸਤਿਗੁਰਾਂ ਦੇ ਬਰਾਬਰ ਹੋਵੇ ਅਤੇ ਆਪਾਂ ਅੱਜ ਕਹਿੰਦੇ ਹਾਂ ਫਲਾਣਾ ਬਰਾਬਰ, ਇੱਕੋ ਹੀ ਗੱਲ ਹੈ ਜੀ, ਇੱਕੋ ਗੱਲ ਕਿਵੇਂ ਬਣ ਜਾਏਗੀ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਸਰਬੰਸ ਵਾਰਿਆ, ਕਿਸੇ ਦੀ ਇੱਕ ਕੁਰਬਾਨੀ ਲੱਭ ਕੇ ਵਿਖਾਓ ਵੀ ਕਿਸੇ ਨੇ ਇੱਕ ਪੁੱਤਰ ਧਰਮ ਤੋਂ ਭੇਟ ਚੜ੍ਹਾਇਆ ਹੋਵੇ, ਕਿਸੇ ਨੇ ਦੋ ਚੜ੍ਹਾਏ ਹੋਣ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਥੀਂ ਆਪਣੇ ਚਾਰ ਪੁੱਤਰਾਂ ਨੂੰ ਤੋਰਿਆ, ਪਰ ਇੱਕ ਵਾਰੀ ਵੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੁਣ ਬੜਾ ਆਪ ਜੀ ਨੇ ਕੱਲ੍ਹ ਸੁਣਿਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਸੱਚਮੁੱਚ ਆਨੰਦ ਵਰਸਦਾ ਸੀ, ਦਿਨ ਵੀ ਰਾਤ ਵੀ। ਉਹ ਪੂਰੀ ਸੀ ਆਨੰਦਾਂ ਦੀ ਜਿੱਥੇ ਮਹਾਰਾਜ ਰਹਿੰਦੇ ਵੱਸਦੇ ਸੀ। ਸਾਧ ਸੰਗਤ ਜੀ ਬੜੀਆਂ ਰੌਣਕਾਂ ਲੱਗੀਆਂ ਪਰ ਈਰਖਾ ਵਾਲੇ ਨਾ ਝੱਲ ਸਕੇ। ਕਿਸੇ ਦੀ ਚੜ੍ਹਦੀ ਕਲਾ ਝੱਲਣੀ ਬੜੀ ਔਖੀ ਹੈ। ਗਵਾਂਢੀ ਨੂੰ ਵੇਖ ਕੇ ਕਹਿਣ ਲੱਗ ਜਾਈਦਾ ਜੇ ਕੋਈ ਗੱਡੀ ਲੈ ਆਵੇ ਮਹਾਰਾਜ ਜਾਂ ਤਾਂ ਮੈਨੂੰ ਵੀ ਇਹਦੇ ਨਾਲ ਦੀ ਦਵਾਓ ਜਾਂ ਇਹਦੇ ਵਾਲੀ ਦਾ ਵੀ ਐਕਸੀਡੈਂਟ ਕਰ ਦਿਓ, ਜਾਂ ਮਹਾਰਾਜ ਮੇਰੀ ਵੀ ਕੋਠੀ ਬਣਾਓ ਜਾਂ ਇਹਦੇ ਵਾਲੀ ਵੀ ਢਹਿ ਜਾਏ। ਆਪਣਾ ਵੀ ਕੰਮ ਐਸਾ, ਕੋਈ ਧਾਗੇ ਕਰਾਉਂਦਾ ਫਿਰਦਾ, ਕੋਈ ਟੂਣੇ ਕਰਦਾ, ਕੋਈ ਸਰੋਂ ਖਿਲਾਰਦਾ ਫਿਰਦਾ, ਇਹਨਾਂ ਗੱਲਾਂ 'ਚ ਕੀ ਹੈ। ਇੱਥੇ ਤਾਂ ਸਾਧ ਸੰਗਤ ਜਿਹਾ ਬੀਜਾ ਸੋ ਲੋਣਾ, ਕਰਮ ਸੰਦੜਾ ਖੇਤ ਜਿਹੋ ਜਿਹਾ ਬੀਜਾਂਗੇ ਵੱਢਾਂਗੇ। ਪਰ ਵਹਿਮ ਬੜੇ ਨੇ, ਬੜੀ ਛੇਤੀ ਭਰਮਾਂ 'ਚ ਪੈ ਜਾ। ਪਤਾ ਨਹੀਂ ਜੀ ਕਿਸੇ ਨੇ ਕਿਆ ਕਰਾਤਾ, ਕਿਸੇ ਨੇ ਕਿਆ ਕਰਾਉਣਾ ਹੈ ਬਾਈ। ਕਿਸੇ ਦੇ ਕਰਾਉਣ ਨਾਲ ਕੱਖ ਨਹੀਂ ਹੋਣਾ, ਇਹ ਤਾਂ ਕਰਮਾਂ ਦਾ ਫਲ ਹੈ। ਦੁੱਖ ਮਿਲ ਗਿਆ, ਸੁੱਖ ਮਿਲ ਗਿਆ। ਅਤੇ ਸਾਧ ਸੰਗਤ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਚੜ੍ਹਦੀ ਕਲਾ ਵੇਖ ਕੇ ਬਾਈ ਧਾਰ ਦੇ ਰਾਜੇ ਬਰਦਾਸ਼ਤ ਨਾ ਕਰ ਸਕੇ, ਝੱਲ ਨਾ ਸਕੇ। ਈਰਖਾ ਦੇ ਵਿੱਚ ਆਏ, ਬੜੇ ਯਤਨ ਕਰਦੇ ਨੇ। 14 ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜ਼ਿੰਦਗੀ ਵਿੱਚ ਕੀਤੇ, ਪਰ 14 ਜੰਗਾਂ ਵਿੱਚ ਕਿਤੇ ਵੀ ਸਤਿਗੁਰਾਂ ਨੇ ਵਾਦ ਨਹੀਂ ਕੀਤੀ, ਕਦੀ ਕਿਸੇ 'ਤੇ ਚੜ੍ਹਾਈ ਨਹੀਂ ਕੀਤੀ। ਜਿਹੜਾ ਚੜ੍ਹ ਕੇ ਆ ਗਿਆ ਉਹਨੂੰ ਸਤਿਗੁਰਾਂ ਨੇ ਜਾਣ ਨਹੀਂ ਦਿੱਤਾ। ਇਹ ਵੀ ਗੱਲ ਨਾਲ ਸੀ, ਭੈ ਕਾਹੂ ਕੋ ਦੇਤ ਨਾ ਨਹਿ ਭੈ ਮਾਨਤ, ਕਿਸੇ ਤੋਂ ਡਰਨਾ ਨਹੀਂ ਅਤੇ ਕਿਸੇ ਨੂੰ ਡਰਾਉਣਾ ਨਹੀਂ। ਐਸਾ ਸੁਭਾਅ, ਅਤੇ ਜਿਹੜਾ ਵੀ ਆ ਗਿਆ ਸਤਿਗੁਰਾਂ ਨੇ ਪਹਿਲਾਂ ਤਾਂ ਗੱਲ ਨਾਲ ਲਾਇਆ, ਪਰ ਜੇ ਕੋਈ ਆ ਗਿਆ ਚੜ੍ਹਾਈ ਕਰਕੇ ਫਿਰ ਉਹਨੂੰ ਜਾਣ ਵੀ ਨਹੀਂ ਦਿੱਤਾ। ਪਰ ਸਤਿਗੁਰਾਂ ਨੇ ਤਾਂ ਮਾਰਨ ਆਇਆਂ ਨੂੰ ਵੀ ਤਾਰ ਦਿੱਤਾ। ਪੈਂਦੇ ਖਾਂ ਮਾਰਨ ਹੀ ਆਇਆ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਾਵਾਂ ਲਾਡਾਂ ਨਾਲ ਪਾਲਿਆ, ਦੁੱਧ ਮੱਖਣਾਂ ਨਾਲ ਪਾਲਿਆ ਸੀ ਪੈਂਦੇ ਖਾਂ ਨੂੰ। ਪਰ ਇਹੋ ਜਿਹਾ ਵੇਲਾ ਆ ਗਿਆ, ਉਹੀ ਪੈਂਦੇ ਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 'ਤੇ ਚੜ੍ਹਾਈ ਕਰਕੇ ਆ ਗਿਆ ਸੀ। ਅਤੇ ਕਹਿੰਦਾ ਮੈਂ ਗੁਰੂ ਹਰਗੋਬਿੰਦ ਸਾਹਿਬਾਂ ਨੂੰ ਬੰਨ ਕੇ ਲਿਆਊਂ, ਖਤਮ ਕਰ ਦੇਣਾ। ਪਰ ਧੰਨ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪੈਂਦੇ ਖਾਂ ਨੂੰ ਸਤਿਗੁਰਾਂ ਨੇ ਕੀਤਾ ਨਾ ਜਦੋਂ ਵਾਰ, ਪੈਂਦੇ ਖਾਂ ਧਰਤੀ 'ਤੇ ਡਿੱਗ ਪਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੋਂ ਉੱਤਰੇ, ਉਹਨਾਂ ਨੇ ਕਹਿਣਾ ਸੀ ਛੱਡੋ ਪਰਾਂ ਮੈਂ ਕੀ ਲੈਣਾ, ਮੇਰੇ 'ਤੇ ਚੜ੍ਹਾਈ ਕਰਕੇ ਆਇਆ, ਕਰਤਾਰਪੁਰ ਨੂੰ ਤਾਂ ਲੁੱਟਣ ਆਇਆ। ਪਰ ਨਹੀਂ, ਸਤਿਗੁਰਾਂ ਨੇ ਪੈਂਦੇ ਖਾਂ ਨੂੰ ਫਿਰ ਵੀ ਗੋਦ 'ਚ ਲੈ ਲਿਆ। ਕਹਿੰਦੇ ਪੈਂਦੇ ਖਾਂ ਕਲਮਾਂ ਪੜ੍ਹ ਲੈ, ਫਿਰ ਵੀ ਅੰਤ ਵੇਲਾ ਆਉਂਦਾ ਹੈ। ਸਤਿਗੁਰੂ ਭਲਾ ਕਰਦੇ ਨੇ ਪਰ ਅਸੀਂ ਲੋਕ ਸਮਝ ਨਹੀਂ ਨਾ ਸਕਦੇ। ਜੇ ਹੁਣ ਕਹਿੰਦੇ ਸ਼ਰਾਬ ਛੱਡ ਦਿਓ, ਰੱਬ ਦੇ ਪਿਆਰੇ ਕਹਿੰਦੇ ਹੈ, ਸਤਿਗੁਰੂ ਕਹਿੰਦੇ ਹੈ, ਬਾਣੀ ਦਾ ਫੈਸਲਾ ਹੈ, ਪਰ ਸਾਧ ਸੰਗਤ ਜੀ ਜੇ ਸ਼ਰਾਬਾਂ ਨਾ ਵੀ ਛੱਡੋਗੇ ਤਾਂ ਗੁਰੂ ਦਾ ਘੱਟ ਕੀ ਜਾਣਾ, ਜੇ ਛੱਡ ਦਿਆਂਗੇ ਤਾਂ ਗੁਰੂ ਦਾ ਵੱਧ ਕੀ ਜਾਣਾ। ਮੈਂ ਨਹੀਂ ਜੀ ਜਾਣਾ ਸੰਗਤ ਵਿੱਚ, ਪਰ ਸਾਧ ਸੰਗਤ ਸਤਿਗੁਰੂ 'ਤੇ ਭਲਾ ਕਰਦੇ ਨੇ। ਅਸੀਂ ਆਪਣੀ ਮਤ ਅਨੁਸਾਰ ਬੁਰਾ ਸੋਚਦੇ, ਸਾਡੀ ਮਤ ਨਹੀਂ ਪਰ ਸਤਿਗੁਰਾਂ ਨੇ ਤਾਂ ਸਦਾ ਭਲਾ ਕਰਨਾ ਹੈ। ਉਹ ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ, ਮੈਂ ਮੂਰਖ ਨਾ ਜਾਣਾ
ਮੂਰਖ ਨਾ ਜਾਣਾ।
ਤੇ ਭਲਾ ਕਰਦੇ ਨੇ ਪਰ ਅਸੀਂ ਲੋਕ ਸਮਝ ਨਹੀਂ ਸਕਦੇ। ਜੇ ਸ਼ਰਾਬ ਛੱਡ ਦਿੱਤੀ ਉਹ ਪੈਸਾ ਵੀ ਬਚ ਜੂ ਅਤੇ ਤਨ ਵੀ ਬਚ ਜੂ। ਸ਼ਰਾਬ ਮਾੜੀ ਹੈ ਸਿਹਤ ਲਈ, ਸਰੀਰ ਲਈ ਮਾੜੀ ਹੈ। ਅਤੇ ਜੇ ਸਾਧ ਸੰਗਤ ਰੱਬ ਦੇ ਪਿਆਰੇ ਕਹਿੰਦੇ, ਮਹਾਰਾਜ ਕਹਿੰਦੇ ਨੇ ਪੀਣੀ ਭਾਵੇਂ ਆਪਣੇ ਘਰੋਂ ਹੈ ਪਰ ਇਹਦੇ ਵਿੱਚ ਸਾਡਾ ਹੀ ਭਲਾ ਹੈ, ਪਰ ਅਸੀਂ ਕਹਿੰਦੇ ਨਾ ਜੀ ਮੈਂ ਨਹੀਂ ਜਾਣਾ ਉੱਥੇ ਅਤੇ ਉਹ ਮੇਰੇ ਵਿਰੁੱਧ ਬੋਲਦੇ ਹੈ। ਪਰ ਸਾਧ ਸੰਗਤ ਸਤਿਗੁਰੂ ਤਾਂ ਸਮਝਾਉਂਦੇ ਨੇ, ਮਾਤਾ ਪਿਤਾ ਜੇ ਝਿੜਕਦੇ ਵੀ ਨੇ ਨਾ ਤਾਂ ਉਹ ਵੀ ਸਾਧ ਸੰਗਤ ਆਪਣੇ ਬੱਚੇ ਦੇ ਭਲੇ ਵਾਸਤੇ ਝਿੜਕਦੇ ਨੇ। ਸੋ ਉਹ ਪੈਂਦੇ ਖਾਂ 'ਤੇ ਵੀ ਸਤਿਗੁਰਾਂ ਨੇ ਕਿਰਪਾ ਕੀਤੀ, ਜਿਹੜਾ ਚੜ੍ਹਾਈ ਕਰਕੇ ਵੀ ਆ ਗਿਆ। 14 ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜ਼ਿੰਦਗੀ ਵਿੱਚ ਕੀਤੇ ਹੈ, ਪਰ 14 ਜੰਗਾਂ ਵਿੱਚ ਸਤਿਗੁਰਾਂ ਦੀ ਜਿੱਤ ਹੋਈ। ਵਾਦ ਨਹੀਂ ਕਦੇ ਵੀ ਕੀਤੀ, ਕਦੇ ਕਿਸੇ 'ਤੇ ਚੜ੍ਹਾਈ ਕਰਕੇ ਨਹੀਂ ਆਏ। ਜਿਹੜਾ ਚੜ੍ਹਾਈ ਕਰਕੇ ਆਇਆ ਉਹਨੂੰ ਜਾਣ ਵੀ ਨਹੀਂ ਦਿੱਤਾ। ਅਤੇ ਸਾਧ ਸੰਗਤ 22 ਧਾਰ ਦੇ ਰਾਜਿਆਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਇਆ। ਹੁਣ ਅੱਜ ਦੇ ਜਿਹੜੇ ਗੁਰੂ ਹੈ ਉਹਨਾਂ ਨਾਲ ਗੁਰੂ ਗੋਬਿੰਦ ਸਿੰਘਾਂ ਨੂੰ ਮਿਲਾਇਓ ਜ਼ਰਾ। ਸਾਧ ਸੰਗਤ ਜੀ ਪਾ ਲਿਆ ਘੇਰਾ, ਅਤੇ ਇਤਿਹਾਸ ਲੰਮਾ, ਆਪ ਸਭ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਧਾਵਾ ਵੀ ਲਿਖ ਕੇ ਚਲੇ ਗਏ। ਸਿੰਘ ਕਹਿੰਦੇ ਮਹਾਰਾਜ ਅਸੀਂ ਨਹੀਂ ਰਹਿ ਸਕਦੇ, ਭੁੱਖ ਦਾ ਦੁੱਖ ਝੱਲਣਾ ਬੜਾ ਔਖਾ ਹੈ, ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਸਭ ਤੋਂ ਵੱਡਾ ਦੁੱਖ ਵਿਛੋੜੇ ਦਾ, ਦੂਜੇ ਨੰਬਰ 'ਤੇ ਭੁੱਖ ਦਾ। ਮਹਾਰਾਜ ਜਾਣਾ, ਅਸੀਂ ਤੇਰੇ ਸਿੱਖ ਨਹੀਂ ਅਤੇ ਤੂੰ ਸਾਡਾ ਗੁਰੂ ਨਹੀਂ, ਇਹ ਵੀ ਕਹਿਤਾ। ਵਧਾਵੇ ਵਾਲੇ ਕਾਗਜ਼ 'ਤੇ ਕਰਤੇ ਦਸਖਤ, ਸਾਧ ਸੰਗਤ ਵਧਾਵਾ ਦੇਖ ਕੇ ਵੀ ਭਾਈ ਮਹਾਂ ਸਿੰਘ ਬਣੀ, ਸਾਧ ਸੰਗਤ ਮਹਾਂ ਸਿੰਘ ਹੋਣੀ ਵਧਾਵਾ ਲਿਖ ਕੇ ਵੀ ਚਲੇ ਗਏ ਸੀ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਰਕਾਰ ਅਨੰਦਪੁਰ ਦਾ ਕੀੜਾ ਜਦੋਂ ਪਿਆ ਨਾ ਛੱਡਣਾ, ਅਤੇ ਸਾਧ ਸੰਗਤ ਜੀ ਕਈ ਵਿੱਚ ਕਹਿਣ ਵਾਲੇ ਜੀ ਕਹਿੰਦੇ ਮਹਾਰਾਜ ਬੜਾ ਮੁਸ਼ਕਲ ਨਾਲ ਇਹ ਕਿਲ੍ਹਾ ਬਣਾਇਆ, ਬੜੀ ਮਿਹਨਤ ਕੀਤੀ ਹੈ, ਬੜਾ ਯਤਨ, ਆਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦਿਨ ਰਾਤ ਆਨੰਦ ਹੀ ਆਨੰਦ ਬਣਿਆ ਹੋਇਆ, ਅਤੇ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਛੱਡਣ ਲੱਗਿਆਂ ਤੁਹਾਨੂੰ ਦੁੱਖ ਨਹੀਂ ਲੱਗਦਾ? ਅਤੇ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਣ ਲੱਗਿਆਂ ਕੋਈ ਅੱਖਾਂ 'ਚੋਂ ਪਾਣੀ ਆਇਆ ਸੀ, ਆਪਾਂ ਤਾਂ ਅੱਖਾਂ ਦੀ ਛੱਪਰੀ ਛੱਡ ਨਹੀਂ ਸਕਦੇ। ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ, ਇੱਕ ਮਿੰਟ ਹੀ ਲਾਇਆ ਉਸੇ ਸਮੇਂ, ਚਲੋ ਚਲੀਏ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਤਿਆਗੀ ਕੋਈ ਨਹੀਂ। ਅੱਜ ਦੇ ਸਮੇਂ ਵਿੱਚ ਦੱਸੋ ਕੋਈ ਛੱਡ ਦੇਗਾ ਆਪਣਾ ਡੇਰਾ? ਕਹਿੰਦੇ ਤਾਂ ਹੋ ਗੁਰੂ ਗੋਬਿੰਦ ਸਿੰਘ ਦੇ ਇੱਕੋ ਹੀ ਗੱਲ ਹੈ ਜੀ, ਇੱਕੋ ਗੱਲ ਕਿਵੇਂ ਹੈ? ਸਾਧ ਸੰਗਤ ਕੌਣ ਛੱਡ ਦੂ ਆਪਣਾ ਘਰ, ਕੌਣ ਡੇਰਾ ਛੱਡ ਦੂ ਆਪਣਾ? ਬੜਾ ਔਖਾ ਕੰਮ ਹੈ, ਜ਼ਮੀਨਾਂ ਪਿੱਛੇ ਲੜਾਈਆਂ, ਜ਼ਮੀਨਾਂ ਪਿੱਛੇ ਝਗੜਾ, ਮੇਰੀ ਜ਼ਮੀਨ, ਮੇਰਾ ਘਰ, ਮੇਰਾ ਡੇਰਾ ਭਾਵ ਕਹਿਣ ਦਾ ਬੜਾ ਔਖਾ ਹੈ। ਪਰ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ ਅਤੇ ਮੁੜ ਕੇ ਅਨੰਦਪੁਰ ਸਾਹਿਬ ਨਹੀਂ ਗਏ, ਮੁੜ ਕੇ ਨਹੀਂ ਗਏ ਅਤੇ ਅਨੰਦਪੁਰ ਸਾਹਿਬ ਨੂੰ ਛੱਡਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਸਰਸਾ 'ਤੇ ਆ ਕੇ ਫਿਰ ਪਰਿਵਾਰ ਵੀ ਵਿਛੜਿਆ, ਸਾਧ ਸੰਗਤ ਵਿਛੋੜਾ ਪੈ ਗਿਆ ਸਰਸਾ ਦੇ ਕੰਢੇ 'ਤੇ। ਮਹਾਰਾਜ ਆਏ, ਉਹਨਾਂ ਨੇ ਕਸਮਾਂ ਆਪਣੀਆਂ ਤੋੜੀਆਂ। ਹਿੰਦੂ ਕਹਿੰਦੇ ਗਊ ਦੀ ਕਸਮ ਹੈ, ਇੱਕ ਵਾਰੀ ਨਿਕਲ ਜਾਓ ਮੁੜ ਕੇ ਫੇਰ ਆ ਜਾਇਓ, ਮੁਸਲਮਾਨ ਕਹਿੰਦੇ ਕੁਰਾਨ ਸ਼ਰੀਫ ਦੀ ਕਸਮ ਹੈ। ਪਰ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸਰਸਾ ਦੇ ਕੰਢੇ 'ਤੇ ਆ ਗਏ, ਮਗਰ ਹੀ ਲਾ ਲਈਆਂ ਦੌੜਾਂ, ਕਹਿੰਦੇ ਫੜ ਲਓ ਗੁਰੂ ਗੋਬਿੰਦ ਸਿੰਘ ਮਗਰ 10 ਲੱਖ ਫੌਜ ਲੱਗੀ ਸੀ। ਅਤੇ ਸਰਸਾ ਦੇ ਕੰਢੇ 'ਤੇ ਆ ਕੇ ਮਹਾਰਾਜ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ, ਫਿਰ ਕਹਿ ਦਿੱਤਾ ਸੀ ਚਲੋ ਵੀ ਸਰਸਾ ਕਰਨਾ ਪਾਰ, ਅਤੇ ਸਰਸਾ ਪਾਰ ਕਰਨ ਦਾ ਹੁਕਮ ਹੋਇਆ। ਅਤੇ ਸਾਧ ਸੰਗਤ ਜੀ ਉਸ ਸਮੇਂ ਜਦੋਂ ਮਹਾਰਾਜ ਨੇ ਇਹ ਹੁਕਮ ਕੀਤਾ ਸੀ ਤਾਂ ਸਤਿਗੁਰਾਂ ਦਾ ਸਾਰਾ ਪਰਿਵਾਰ ਵਿਛੜਿਆ, ਕੋਈ 2 ਮੀਲ 'ਤੇ, ਕੋਈ 10 ਮੀਲ 'ਤੇ, ਕੋਈ ਸਾਧ ਸੰਗਤ 5 ਮੀਲ 'ਤੇ ਜਾ ਨਿਕਲਿਆ, ਕਈ ਸਿੰਘ ਸਰਸਾ ਦੀ ਭੇਟ ਹੋ ਗਏ, ਸਤਿਗੁਰਾਂ ਦਾ ਸਾਰਾ ਪਰਿਵਾਰ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ, ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ 40 ਸਿੰਘ ਉਹ ਇੱਕ ਪਾਸੇ, ਸਾਧ ਸੰਗਤ ਮਾਤਾਵਾਂ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਹੋਣਾਂ ਨਾਲ ਉਹ ਇੱਕ ਪਾਸੇ, ਸਾਰਾ ਪਰਿਵਾਰ ਵਿਛੜਿਆ। ਪਰ ਕਮਾਲ ਦੀ ਗੱਲ ਤਾਂ ਇਹ ਹੈ ਵੀ ਵਿਛੜਨਾ ਤਾਂ ਆਪਾਂ ਵੀ ਹਾਂ ਇੱਕ ਦਿਨ, ਕਿੰਨੇ ਨੇ ਵਿਛੜਨਾ? ਸਾਰੇ ਪਰਿਵਾਰ ਨੇ ਵਿਛੜ ਜਾਣਾ। ਅਸੀਂ ਜੀ ਬੜੇ ਸੁਖੀ ਹਾਂ, ਸਾਡੇ ਟੱਬਰ ਵਿੱਚ 10 ਮੈਂਬਰ ਨੇ, ਸਾਰਿਆਂ ਦਾ ਬੜਾ ਪ੍ਰੇਮ ਹੈ ਆਪਸ ਵਿੱਚ, ਸਾਰਿਆਂ ਦੇ ਘਰ 'ਚ ਨੇ, ਕਿਸੇ ਦੇ 4 ਨੇ, ਕਿਸੇ ਦੇ 5 ਨੇ, ਕਿਸੇ ਨੇ 10 ਦੇ 15-20 ਮੈਂਬਰ ਘਰਾਂ 'ਚ, ਪਰ ਇੱਕ ਨਾ ਦਿਨ ਤਾਂ ਵਿਛੜਨਾ ਹੀ ਹੈ, ਸਭ ਨੇ ਇੱਕ ਨਾ ਇੱਕ ਦਿਨ ਆ ਜਾਣਾ ਹੈ। ਸਰ ਇੱਕ ਇੱਕ ਕਰਕੇ ਕਦੀ ਬਾਪੂ ਵਿਛੜ ਗਿਆ, ਕਦੀ ਬੇਬੇ ਵਿਛੜ ਗਈ, ਕਦੀ ਮਾਤਾ ਚਲੀ ਗਈ, ਕਦੀ ਪਿਤਾ ਚਲਿਆ ਗਿਆ, ਇੱਕ ਇੱਕ ਗੱਲ, ਇੱਕ ਇੱਕ ਨੇ ਹੌਲੀ ਹੌਲੀ ਵਿਛੜ ਜਾਣਾ ਹੈ। ਦੁਨੀਆਂ ਦੀ ਹਰ ਇੱਕ ਚੀਜ਼ ਨੇ ਵਿਛੜਨਾ ਹੈ, ਵਿਛੋੜਾ ਤਾਂ ਇੱਕ ਦਿਨ ਪੈਣਾ ਹੈ, ਪਰ ਸਾਧ ਸੰਗਤ ਵਿਛੜੇਗਾ ਕਦੋਂ? ਬਾਪੂ ਉਦੋਂ ਵਿਛੜੇਗਾ ਜਦੋਂ ਚੜ੍ਹਾਈ ਕਰ ਗਿਆ, ਮਾਤਾ ਉਦੋਂ ਵਿਛੜੇਗੀ ਜਦੋਂ ਚੜ੍ਹਾਈ ਕਰ ਗਈ, ਮਾਤਾ ਪਿਤਾ ਭੈਣ ਭਰਾ ਉਹ ਜਿਉਂ ਜਿਉਂ ਮਰੀ ਜਾਂਦੇ ਨੇ ਤਿਉਂ ਤਿਉਂ ਸਾਡੇ 'ਚੋਂ ਵਿਛੜੀ ਜਾਂਦੇ ਨੇ। ਉਹ ਸਾਰਿਆਂ ਨੇ ਵਿਛੜਨਾ, ਵਿਛੜਨਾ ਮਰ ਕੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਿਛੜਿਆ ਸੀ ਅਤੇ ਸਾਰਾ ਹੀ ਪਰਿਵਾਰ ਜਿਉਂਦਿਆਂ ਵਿਛੜ ਗਿਆ ਸੀ। ਆਪਾਂ ਵੀ ਵਿਛੜਨਾ, ਆਪਾਂ ਤਾਂ ਮਰ ਕੇ ਵਿਛੜਾਂਗੇ। ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਯਾਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਸਾਧ ਸੰਗਤ ਜੀ ਵਿਛੜਨਾ ਤਾਂ ਸਾਰਿਆਂ ਨੇ ਹੈ, ਪਰ ਵਿਛੜਨਾ ਮਰ ਕੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਿਛੜਿਆ ਸੀ। ਉਹ ਵਿਛੜ ਗਿਆ ਪਰਿਵਾਰ ਕਲਗੀਆਂ ਵਾਲੇ ਦਾ, ਪਰਿਵਾਰ ਕਲਗੀਆਂ ਵਾਲੇ ਦਾ, ਵਿਛੜ ਗਿਆ ਪਰਿਵਾਰ ਕਲਗੀਆਂ ਵਾਲੇ ਦਾ, ਵਿਛੜ ਗਿਆ ਪਰਿਵਾਰ ਕਲਗੀਆਂ ਵਾਲੇ ਦਾ,
ਵਿਛੜ ਗਿਆ ਪਰਿਵਾਰ ਕਲਗੀਆਂ ਵਾਲੇ ਦਾ, ਵਿਛੜ ਗਿਆ ਪਰਿਵਾਰ ਕਲਗੀਆਂ ਵਾਲੇ ਦਾ।
ਐਸਾ ਸਮਾਂ ਆ ਗਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਪਰਿਵਾਰ ਸਰਸਾ 'ਤੇ ਆ ਕੇ ਵਿਛੜਿਆ ਸੀ। ਸਾਰਾ ਪਰਿਵਾਰ ਵਿਛੜ ਗਿਆ ਅਤੇ ਮਹਾਰਾਜ ਗਏ ਚਮਕੌਰ ਸਾਹਿਬ ਦੀ ਗੜੀ। ਉਹ ਸਾਧ ਸੰਗਤ ਚਮਕੌਰ ਦਾ ਉਹ ਹਵੇਲੀ ਸੀ ਜਿਹੜੀ, ਮਹਾਰਾਜ ਉੱਥੇ ਪਹੁੰਚੇ। ਜਦੋਂ ਲੱਗੇ ਨਾ ਤੁਰਨ ਸਰਸਾ ਤੋਂ ਅਤੇ ਦਇਆ ਸਿੰਘ ਨੇ ਮਾਰੀ ਮਗਰ ਨਿਗਾਹ, ਕਹਿੰਦਾ ਮਹਾਰਾਜ ਛੋਟੇ ਸਾਹਿਬਜ਼ਾਦੇ ਨਹੀਂ ਆ ਰਹੇ? ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਕਹਿੰਦੇ ਉਹ ਦਇਆ ਸਿੰਘ ਉਹਨਾਂ ਨੇ ਆਉਣਾ ਵੀ ਨਹੀਂ ਹੁਣ। ਕਹਿੰਦਾ ਮਹਾਰਾਜ ਜੇ ਇੱਕ ਵਾਰੀ ਆਖੋ ਤਾਂ ਮੈਂ ਮਗਰ ਗੇੜਾ ਮਾਰਾ ਵਾਂ, ਇੱਕ ਵਾਰੀ ਜਾ ਕੇ ਵੇਖ ਆਵਾਂ ਛੋਟੇ ਸਾਹਿਬਜ਼ਾਦਿਆਂ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਕਹਿੰਦੇ ਗੱਲ ਸੁਣ ਦਇਆ ਸਿੰਘ, ਛੋਟੇ ਸਾਹਿਬਜ਼ਾਦੇ ਦੇ ਦਰਸ਼ਨ ਜਿਹੜੇ ਕਰਨੇ ਸੀ ਕਰ ਲਏ, ਅੱਜ ਤੋਂ ਮੁੜ ਕੇ ਦਰਸ਼ਨ ਨਹੀਂ ਹੋਣੇ। ਉਹ ਤਾਂ ਹੋ ਗਏ ਜਿਹੜੇ ਦਰਸ਼ਨ ਹੋਣੇ ਸੀ, ਹੁਣ ਨਹੀਂ ਮਿਲਣਾ ਛੋਟੇ ਸਾਹਿਬਜ਼ਾਦਿਆਂ ਨੂੰ। ਭਾਈ ਦਇਆ ਸਿੰਘ ਕਹਿੰਦਾ ਮਹਾਰਾਜ ਇੱਕ ਵਾਰੀ ਵੇਖ ਆਉਣ ਦਿਓ। ਮਹਾਰਾਜ ਕਹਿੰਦੇ ਨਹੀਂ, ਪਿੱਛੇ ਨਾ ਮੁੜ, ਪਿੱਛੇ ਜਾਣ ਦਾ ਕੋਈ ਫਾਇਦਾ ਨਹੀਂ, ਛੋਟੇ ਸਾਹਿਬਜ਼ਾਦਿਆਂ ਦਾ ਮਿਲਾਪ ਹੁਣ ਨਹੀਂ ਹੋਣਾ। ਫਿਰ ਪਹੁੰਚ ਗਏ ਸੀ ਚਮਕੌਰ ਸਾਹਿਬ ਦੀ ਗੱਡੀ 'ਤੇ, ਹੁਣ ਵਿਚਾਰ ਕਰਿਓ, ਜਰਾ ਮਿਲਾਇਓ ਅੱਜ ਦਿਆਂ ਨੂੰ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕੋ ਗੱਲ ਕਹਿ ਦੇਣਾ ਬੜਾ ਸੌਖਾ ਹੈ, ਪਰ ਵੇਖੋ ਜਰਾ ਨਾਲ ਮਿਲਾ ਕੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਦੀ ਗੱਡੀ ਵਿੱਚ ਪਹੁੰਚੇ ਅਤੇ ਸਾਧ ਸੰਗਤ ਜੀ ਉੱਥੇ ਜਾ ਕੇ ਸਿੰਘਾਂ ਨੂੰ ਮਹਾਰਾਜ ਕਹਿੰਦੇ ਕਰੋ ਆਰਾਮ, ਅਤੇ ਸਿੰਘ ਲੱਗ ਪਏ ਆਰਾਮ ਕਰਨ। ਸੱਚੇ ਪਾਤਸ਼ਾਹ ਤੁਸੀਂ ਆਰਾਮ ਕਰੋ। ਮਹਾਰਾਜ ਕਹਿੰਦੇ ਨਾ, ਮੈਂ ਆਰਾਮ ਨਹੀਂ ਕਰਨਾ, ਤੁਸੀਂ ਆਰਾਮ ਕਰੋ, ਤੁਸੀਂ ਥੱਕੇ ਹੋ। ਸਿੰਘ ਸਾਰੇ ਆਰਾਮ ਕਰਦੇ ਨੇ, ਉਹ ਸੁੱਤੇ ਪਏ ਸਿੰਘ ਪਤਾ ਨਹੀਂ ਲੱਗਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਦਰੇ ਉਹਨਾਂ ਦੇ ਕੇਸ ਸਵਾਰਦੇ ਨੇ, ਕਿਧਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਚਰਨ ਵੀ ਘੁੱਟਦੇ ਨੇ। ਕਿੱਥੋਂ ਲੱਭੇਗਾ ਇਹੋ ਜਿਹਾ ਗੁਰੂ? ਅੱਜ ਦੇ ਸਮੇਂ ਦੇ ਵਿੱਚ ਤਾਂ ਕਰੋੜਾਂ ਰੁਪਇਆ ਤੁਹਾਡੇ ਕੋਲ ਹੋਵੇ, ਭਾਵੇਂ ਫਿਰ ਵੀ ਉਹ ਗੁਰੂ ਨੇ ਚਰਨ ਪਾਉਣ ਥੋੜ੍ਹਾ ਆ ਜਾਣਾ ਤੁਹਾਡੇ ਘਰ, ਨਹੀਂ ਆਉਣਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਿਆਰਿਆਂ ਦੀਆਂ ਲੱਤਾਂ ਵੀ ਘੁੱਟਦੇ ਨੇ, ਲੱਤਾਂ ਵੀ ਘੁੱਟਦੇ ਨੇ, ਉਹ ਚਰਨ ਘੁੱਟਦੇ ਨੇ। ਭਾਵ ਕਹਿਣ ਦਾ ਉਹ ਗੁਰੂ ਵੀ ਸਨ ਅਤੇ ਸੇਵਕ ਵੀ ਸਨ, ਜੋ ਆਖਿਆ ਉਹ ਕਰਕੇ ਵੀ ਵਿਖਾਇਆ, ਕੇਵਲ ਉਪਦੇਸ਼ ਹੀ ਨਹੀਂ ਦਿੱਤਾ, ਉਹ ਜੋ ਬਚਨ ਆਖੇ ਸਤਿਗੁਰਾਂ ਨੇ ਆਪ ਵੀ ਕਮਾਏ ਨੇ, ਸਤਿਗੁਰਾਂ ਨੇ ਆਪ ਵੀ ਮੰਨੇ ਨੇ। ਅਤੇ ਸਾਧ ਸੰਗਤ ਜੀ ਰਾਤ ਲੰਘ ਗਈ, ਸਵੇਰ ਹੋਈ, 10 ਲੱਖ ਫੌਜ ਨੇ ਪਾਲਿਆ ਘੇਰਾ, 10 ਲੱਖ ਫੌਜ ਚਮਕੌਰ ਸਾਹਿਬ ਦੀ ਗੜੀ ਵਿੱਚ। ਪਹਿਲੀ ਵਾਰੀ ਹਿੰਦੁਸਤਾਨ ਦਾ ਇਤਿਹਾਸ ਪੜ੍ਹ ਲਓ, ਜੇ ਇਕੱਠਾ 10 ਲੱਖ ਨੇ ਘੇਰਾ ਪਾਇਆ ਤਾਂ ਕੇਵਲ ਚਮਕੌਰ ਸਾਹਿਬ ਦੀ ਗੜੀ ਵਿੱਚ ਪਾਇਆ। ਚਮਕੌਰ ਸਾਹਿਬ 10 ਲੱਖ ਫੌਜ ਦਾ ਘੇਰਾ ਕੋਈ ਥੋੜ੍ਹਾ ਜਿਹਾ ਨਹੀਂ ਹੁੰਦਾ। ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਵਿੱਚ ਲਿਖਿਆ ਸੀ ਔਰੰਗਜ਼ੇਬ ਬਾਦਸ਼ਾਹ ਨੂੰ, ਕਹਿੰਦੇ ਔਰੰਗਜ਼ੇਬ ਤੈਨੂੰ ਤਾਂ ਸ਼ਰਮ ਨਾਲ ਮਰ ਜਾਣਾ ਚਾਹੀਦਾ, ਉਹ ਤੈਨੂੰ ਤਾਂ ਚੱਪਣੀ 'ਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ। ਕਿਉਂ? ਉਹ ਕਿਉਂਕਿ ਇੱਕ ਪਾਸੇ 40 ਉਹ ਵੀ ਭੁੱਖੇ, ਆਰਾਮ ਉਹਨਾਂ ਨੇ ਨਹੀਂ ਕੀਤਾ, ਉਹ ਸ਼ਸਤਰ ਕੋਈ ਉਹਨਾਂ ਕੋਲ ਬਹੁਤੇ ਨਹੀਂ, ਸਿੰਘ ਸੀ 40 ਅਤੇ ਮਾਰਨ ਵਾਸਤੇ ਤੂੰ 10 ਲੱਖ ਫੌਜ ਭੇਜਤੀ, 40 ਨੂੰ ਮਾਰਨ ਵਾਸਤੇ 80 ਭੇਜ ਦਿੰਦਾ, ਡਬਲ ਭੇਜ ਦਿੰਦਾ, ਪਰ 40 ਨੂੰ ਮਾਰਨ ਵਾਸਤੇ 10 ਲੱਖ ਭੇਜਦੇ ਨੂੰ ਤੈਨੂੰ ਸ਼ਰਮ ਨਾ ਆਈ? ਉਹ ਤੈਨੂੰ ਤਾਂ ਚੱਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਸੀ, ਜ਼ਫਰਨਾਮੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ। ਅਤੇ ਜ਼ਫ਼ਰਨਾਮਾ ਲਿਖਿਆ ਇਹੋ ਜਿਹੇ ਢੰਗ ਨਾਲ ਸੀ ਕਿ ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਤੋਂ ਪੜ੍ਹ ਲਿਆ ਉਦੋਂ ਮੁੜ ਕੇ ਮੰਜੀ 'ਤੇ ਪੈ ਗਿਆ, ਉਹ ਉੱਠ ਨਹੀਂ ਸਕਿਆ। ਇਹੋ ਜਿਹੇ ਬਚਨ ਲਿਖੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕਵੀ ਵੀ ਕੋਈ ਨਹੀਂ, ਉਹਨਾਂ ਵਰਗਾ ਲਿਖਾਰੀ ਵੀ ਕੋਈ ਨਹੀਂ। ਜਦੋਂ ਤੋਂ ਪੜ੍ਹ ਲਿਆ ਜ਼ਫ਼ਰਨਾਮਾ ਉਸ ਦਿਨ ਤੋਂ ਔਰੰਗਜ਼ੇਬ ਬਾਦਸ਼ਾਹ ਮੰਜੀ ਤੋਂ ਨਹੀਂ ਉੱਠ ਸਕਿਆ। ਅਤੇ ਮਰਨ ਤੋਂ ਪਹਿਲਾਂ ਇੱਕ ਗੱਲ ਆਖੀ ਸੀ ਔਰੰਗਜ਼ੇਬ ਬਾਦਸ਼ਾਹ ਨੇ, ਜਦੋਂ ਚੱਲਿਆ ਸੀ ਨਾ ਦੁਨੀਆ 'ਚੋਂ, ਅਤੇ ਉਸ ਸਮੇਂ ਇੱਕ ਆਵਾਜ਼ ਮਾਰੀ, ਕਹਿੰਦਾ ਗੱਲ ਸੁਣੋ, ਆ ਗਏ ਪਹਿਰੇਦਾਰ, ਨੌਕਰ ਚਾਕਰ, ਵਜ਼ੀਰ, ਮੰਤਰੀ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਮੈਂ ਮਰਨ ਲੱਗਿਆ, ਮੇਰਾ ਸਮਾਂ ਆ ਗਿਆ, ਮੈਨੂੰ ਕਿਸੇ ਨਰਕ ਨੇ ਵੀ ਨਹੀਂ ਚੱਲਣਾ, ਮੇਰਾ ਸਰੀਰ ਇੱਥੇ ਪਿਆ ਹੋਏਗਾ, ਤੁਸੀਂ ਮੇਰੀ ਕਬਰ ਬਣਾਉਣੀ ਹੈ, ਪਰ ਗੱਲ ਸੁਣੋ, ਮੇਰੀ ਕਬਰ ਉੱਥੇ ਬਣਾਇਓ ਜਿੱਥੇ ਦਰਖਤ ਦੀ ਛਾਂ ਨਾ ਹੋਵੇ। ਔਰੰਗਜ਼ੇਬ ਬਾਦਸ਼ਾਹ ਕਹਿੰਦਾ, ਉਹ ਕਹਿੰਦਾ ਮੇਰੀ ਕਬਰ ਉੱਥੇ ਬਣਾਇਓ ਜਿੱਥੇ ਕਿਸੇ ਦਰਖਤ ਦੀ ਛਾਂ ਨਾ ਹੋਵੇ। ਕਹਿੰਦੇ ਜੀ ਕਿਉਂ? ਕਹਿਣ ਲੱਗਾ ਮੈਂ ਐਡਾ ਮਾੜਾ ਬੰਦਾ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਬੜਾ ਕਹਿਰ ਕੀਤਾ, ਸਾਰਾ ਪਰਿਵਾਰ ਵਿਛੜ ਗਿਆ, ਉਹ ਮੈਂ ਬੜੇ ਪਾਪ ਕੀਤੇ ਨੇ, ਮੇਰੇ ਵਰਗੇ ਪਾਪੀ ਨੂੰ ਤਾਂ ਦਰਖਤ ਦੀ ਛਾਂ ਵੀ ਨਸੀਬ ਨਹੀਂ ਹੋਣੀ ਚਾਹੀਦੀ। ਇਹੋ ਜਿਹਾ ਜ਼ਫ਼ਰਨਾਮਾ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਕਿੱਥੋਂ ਰਲਾ ਦਿਓਗੇ ਨਾਲ? ਸਾਧ ਸੰਗਤ, ਲਿਖਣ ਦਾ ਢੰਗ ਐਸਾ ਸੀ ਕਿ ਔਰੰਗਜ਼ੇਬ ਬਾਦਸ਼ਾਹ ਦੀ ਆਤਮਾ ਕੰਮ ਗਈ ਪੜ੍ਹ ਕੇ। ਇਹੋ ਜਿਹਾ ਜ਼ਫ਼ਰਨਾਮਾ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਅਤੇ ਉਹ ਵੀ ਜਾਂਦਾ ਜਾਂਦਾ ਕਹਿ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਰਿਓ ਪਕਾਰ ਇਹ ਸਾਧ ਸੰਗਤ ਉਹ ਕੀਤੇ ਯਾਦ। ਉਹ ਕਹਿਣ ਲੱਗਾ ਕਿ ਮੇਰੀ ਦਰਖਤ ਦੀ ਛਾਂ ਵੀ ਮੈਨੂੰ ਨਸੀਬ ਨਾ ਹੋਵੇ, ਪਰ ਸਾਧ ਸੰਗਤ ਜੀ ਆਪਾਂ ਔਰੰਗਜ਼ੇਬ ਬਾਦਸ਼ਾਹ ਨੂੰ ਤਾਂ ਕਹੀ ਜਾਂਦੇ ਹਾਂ ਵੀ ਉਹ ਮਾੜਾ ਸੀ, ਮਾੜਾ ਸੀ, ਔਰੰਗਜ਼ੇਬ ਬਾਦਸ਼ਾਹ ਨੇ ਪਾਪ ਬੜੇ ਕੀਤੇ ਸੀ, ਪਰ ਜਾਣ ਤੋਂ ਪਹਿਲਾਂ ਉਹਨੂੰ ਇਹ ਅਹਿਸਾਸ ਤਾਂ ਹੋ ਗਿਆ ਨਾ ਵੀ ਮੈਂ ਮਾੜਾ। ਅਤੇ ਆਪਾਂ ਠੇਕੇ 'ਤੇ ਵੀ ਜਾਂਦੇ ਹਾਂ, ਕਹਿੰਦੇ ਹਾਂ ਮੇਰੇ ਵਰਗਾ ਚੰਗਾ ਹੀ ਕੋਈ ਨਹੀਂ, ਆਂਡਿਆਂ ਦੀ ਰੇਹੜੀ ਵੀ ਕੋਈ ਸੁੱਕੀ ਨਹੀਂ ਜਾਣ ਦਿੱਤੀ, ਅਤੇ ਕਹਿੰਦੇ ਹਾਂ ਮੇਰੇ ਵਰਗਾ ਦਾਨਾ ਬੰਦਾ ਹੀ ਕੋਈ ਨਹੀਂ, ਨਾਈ ਦੀ ਦੁਕਾਨ 'ਤੇ ਬਥੇਰੇ ਪੈਸੇ ਦਿੰਦੇ ਹਾਂ, ਕਹਿੰਦੇ ਹਾਂ ਮੇਰੇ ਵਰਗਾ ਚੰਗਾ ਹੀ ਕੋਈ ਨਹੀਂ, ਆਪਾਂ ਔਰੰਗਜ਼ੇਬ ਬਾਦਸ਼ਾਹ ਤੋਂ ਘੱਟ ਹਾਂ ਕਿਤੇ। ਸਾਧ ਸੰਗਤ, ਉਹਨੇ ਤਾਂ ਆਪਣੇ ਪਾਪ ਯਾਦ ਕਰ ਲਏ, ਮਰਨ ਤੋਂ ਪਹਿਲਾਂ ਯਾਦ ਕਰ ਲਿਆ ਉਹਨੇ ਵੀ ਮੈਂ ਗਲਤੀ ਕੀਤੀ ਹੈ, ਆਪਾਂ ਗਲਤੀਆਂ ਕਰਨੇ ਵੀ ਹਾਂ, ਅਤੇ ਫਿਰ ਵੀ ਕਹਿੰਦੇ ਮੇਰੇ ਵਰਗਾ ਚੰਗਾ ਬੰਦਾ ਹੀ ਕੋਈ ਨਹੀਂ। ਅਤੇ ਸਾਧ ਸੰਗਤ, ਉਹ ਔਰੰਗਜ਼ੇਬ ਬਾਦਸ਼ਾਹ ਜਾਂਦਾ ਜਾਂਦਾ ਕਹਿ ਗਿਆ ਮੈਨੂੰ ਕਬਰ 'ਤੇ ਛਾਂ ਵੀ ਨਸੀਬ ਨਾ ਹੋਵੇ। ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਕਹਿੰਦੇ ਔਰੰਗਜ਼ੇਬ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ, 10 ਲੱਖ ਦਾ ਘੇਰਾ ਪਾਇਆ ਅਤੇ ਕੇਵਲ ਚਮਕੌਰ ਸਾਹਿਬ ਦੀ ਗੜੀ 'ਤੇ ਅੰਦਰ ਕੇਵਲ 40 ਸਿੰਘ। ਅਤੇ ਮਹਾਰਾਜ ਨੇ ਸਵੇਰ ਹੋਇਆ ਮੋਰਚੇ ਲਾ ਲਏ ਸਿੰਘਾਂ ਨੇ, ਮਹਾਰਾਜ ਕਹਿੰਦੇ ਭਾਈ 5-5, 6-6 ਸਿੰਘਾਂ ਦਾ ਜਥਾ ਜਾਏਗਾ, 5 ਸਿੰਘ ਨਾਲ ਤੋਰਨੇ, 6ਵਾਂ ਸਿੰਘ ਨਾਲ ਜਥੇਦਾਰ ਬਣਾ ਕੇ ਮੋਢੀ ਬਣਾ ਕੇ ਤੋਰਨਾ, ਸ਼ਸਤਰ ਬਸਤਰ ਸਜਾ ਕੇ ਤੋਰਨੇ। ਅਤੇ ਉਦੋਂ ਕੌਣ ਆਇਆ? ਸਾਹਿਬਜ਼ਾਦਾ ਅਜੀਤ ਸਿੰਘ। ਬਸ ਉਹੀ ਵਿਚਾਰ ਹੈ ਵੀ ਅੱਜ ਦੇ ਗੁਰੂਆਂ ਨਾਲ ਮਿਲਾ ਕੇ ਵੇਖਿਓ। ਆਇਆ ਨਾ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ, ਹੱਥ ਜੋੜੇ, ਗਲ ਵਿੱਚ ਪੱਲਾ ਪਾਇਆ, ਸਿਰ ਝੁਕਾਇਆ, ਕੀ ਆਖਿਆ? ਸੱਚੇ ਪਾਤਸ਼ਾਹ ਇੱਕ ਮੰਗ ਮੰਗਣ ਆਇਆ। ਮਹਾਰਾਜ ਕਹਿੰਦੇ ਮੰਗੋ। ਮਹਾਰਾਜ ਅੱਜ ਤੱਕ ਕਦੇ ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ, ਅੱਜ ਮੇਰੀ ਮੰਗ ਪੂਰੀ ਜ਼ਰੂਰ ਕਰਿਓ। ਮਹਾਰਾਜ ਕਹਿੰਦੇ ਕੀ ਮੰਗ ਮੰਗੀ? ਜਬ ਆਪ ਕੀ ਉਹਦੇ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੂੰ। ਮਹਾਰਾਜ ਮੰਗ ਹੈ ਮੇਰੀ, ਕੀ ਮੰਗ ਹੈ? ਸੱਚੇ ਪਾਤਸ਼ਾਹ ਮੈਦਾਨੇ ਜੰਗ ਵਿੱਚ ਸਿੰਘਾਂ ਨੂੰ ਤੋਰ ਦਿਓ, ਮੇਰੇ 'ਤੇ ਵੀ ਕਿਰਪਾ ਕਰ ਦਿਓ, ਮੈਂ ਵੀ ਮੈਦਾਨੇ ਜੰਗ ਵਿੱਚ ਜਾਵਾਂ ਅਤੇ ਜੂਝ ਕੇ ਜਾ ਕੇ ਸ਼ਹੀਦੀ ਪ੍ਰਾਪਤ ਕਰ ਜਾਵਾਂ। ਸਾਧ ਸੰਗਤ ਜੀ, ਜਦੋਂ ਇੰਨੀ ਗੱਲ ਆਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ, ਖਿੜ ਖਿੜਾ ਕੇ ਮਹਾਰਾਜ ਹੱਸੇ। ਸਾਧ ਸੰਗਤ, ਉਸੇ ਸਮੇਂ ਬਾਬਾ ਅਜੀਤ ਸਿੰਘ ਨੂੰ ਮਹਾਰਾਜ ਨੇ ਛਾਤੀ ਨਾਲ ਲਾ ਲਿਆ, ਵੱਡਾ ਸਪੁੱਤਰ। ਸਾਧ ਸੰਗਤ ਜੀ, ਦਾੜ੍ਹੀ ਆਉਣੀ ਅਜੇ ਸ਼ੁਰੂ ਹੋਈ ਸੀ, ਤਗੜਾ ਸਰੀਰ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਝੁਣ ਪੈਂਦੀ ਸੀ, ਮਹਾਰਾਜ ਨਾਲ ਚਿਹਰਾ ਮਿਲਦਾ ਸੀ। ਅਤੇ ਸਾਧ ਸੰਗਤ ਜਦੋਂ ਮੰਗ ਮੰਗੀ ਅਤੇ ਮਹਾਰਾਜ ਉਸ ਸਮੇਂ ਬੜੇ ਖੁਸ਼, ਹੁਣ ਹਰ ਇੱਕ ਨੂੰ ਚਾਹ ਹੁੰਦਾ ਮੈਂ ਆਪਣੇ ਪੁੱਤਰ ਨੂੰ ਵਿਆਹਾਂ, ਹਰ ਇੱਕ ਨੂੰ ਚਾਹ ਹੁੰਦਾ ਮੈਂ ਆਪਣੇ ਪੁੱਤਰ ਨੂੰ ਮੰਗਾਂ। ਪਰ ਸਾਧ ਸੰਗਤ ਜੀ, ਅੱਜ ਕੀ ਕਹਿੰਦੇ ਆ? ਨਾ ਜੀ, ਮੈਂ ਆਪਣੇ ਮੁੰਡੇ ਦਾ ਵਿਆਹ ਕਰ ਲਾਂ, ਬਾਅਦ 'ਚ ਅੰਮ੍ਰਿਤ ਛਕ ਲੂੰ। ਇਹੀ ਕਹਿੰਦੇ ਆ ਨਾ, ਮੇਰੇ ਪੁੱਤਰ ਦਾ ਵਿਆਹ ਕਰ ਲਾਂ, ਬਾਅਦ 'ਚ ਅੰਮ੍ਰਿਤ ਛਕ ਲੂੰ। ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਵੇਂ ਵਿਆਹ ਕੀਤਾ ਸੀ, ਕਦੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਿਓ, ਅੱਜ ਦੇ ਗੁਰੂਆਂ ਨਾਲ ਨਾ ਰਲਾਇਆ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਧ ਸੰਗਤ ਜੀ ਕਹਿਣ ਲੱਗੇ, ਲਾਲ ਜੀ ਮੈਨੂੰ ਬੜੀ ਬੜੀ ਖੁਸ਼ੀ ਹੈ ਇਸ ਗੱਲ ਦੀ ਵੀ ਤੂੰ ਆਪ ਆਇਆ। ਮਹਾਰਾਜ ਕਹਿੰਦੇ ਅੱਜ ਤੂੰ ਆਇਆ, ਹੁਣ ਤੈਨੂੰ ਸਾਰੀ ਦੁਨੀਆ ਯਾਦ ਕਰਿਆ ਕਰੂ, ਜਦੋਂ ਵੀ ਕੌਮ 'ਤੇ ਭੀੜ ਬਣਿਆ ਕਰੇਗੀ ਤੇਰੇ ਨੌਜਵਾਨ ਆਇਆ ਕਰਨਗੇ, ਤੇਰੇ ਵਰਗੇ ਨੌਜਵਾਨ ਅਨੇਕਾਂ ਉੱਠਿਆ ਕਰਨਗੇ, ਅਤੇ ਧਰਮ ਤੋਂ ਆਪਣੀ ਜਿੰਦ ਵਾਰਿਆ ਕਰਨਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਸੀ। ਅਤੇ ਬਾਬਾ ਅਜੀਤ ਸਿੰਘ ਹੱਥ ਜੋੜੇ ਸਿਰ ਝੁਕਾਇਆ, ਸਤਿਗੁਰੂ ਸ਼ਸਤਰ ਬਸਤਰ ਸਜਾ ਰਹੇ ਨੇ ਬਾਬਾ ਅਜੀਤ ਸਿੰਘ ਨੂੰ, ਅਤੇ ਨਾਲ ਦੇ ਸਿੰਘਾਂ ਨੂੰ ਕਹਿੰਦੇ ਸਿੰਘੋ ਵਧਾਈ ਕਿਉਂ ਨਹੀਂ ਦਿੰਦੇ? ਕਹਿੰਦੇ ਮਹਾਰਾਜ ਵਧਾਈ ਕਾਹਦੀ ਦਈਏ? ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਵਧਾਈ ਕਾਹਦੀ ਦਈਏ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੰਘੋ ਵਧਾਈ ਦਿਓ। ਕਹਿੰਦੇ ਮਹਾਰਾਜ ਕਾਹਦੀ ਵਧਾਈ? ਮਹਾਰਾਜ ਕਹਿੰਦੇ ਅੱਜ ਮੇਰੇ ਮੁੰਡੇ ਦਾ ਵਿਆਹ ਹੈ। ਕਹਿੰਦੇ ਮਹਾਰਾਜ ਵਿਆਹ 'ਤੇ ਵਧਾਈ ਦਈਦੀ ਹੈ, ਮੰਗਣੇ 'ਤੇ ਵਧਾਈ ਦਈਦੀ ਹੈ, ਜੇ ਕੋਈ ਬੱਚਾ ਜਨਮ ਲਵੇ ਤਾਂ ਵਧਾਈ ਦਈਦੀ ਹੈ, ਅੱਜ ਕਾਹਦੀ ਵਧਾਈ? ਅਤੇ ਮਹਾਰਾਜ ਕਹਿਣ ਲੱਗੇ ਅੱਜ ਵੀ ਮੈਨੂੰ ਵਧਾਈ ਦਿਓ। ਮਹਾਰਾਜ ਦੱਸੋ ਤਾਂ ਸਹੀ ਵਧਾਈ ਕਾਹਦੀ? ਮਹਾਰਾਜ ਕਹਿੰਦੇ ਅੱਜ ਮੇਰੇ ਮੁੰਡੇ ਦਾ ਵਿਆਹ ਹੈ। ਮਹਾਰਾਜ ਕਹਿੰਦੇ ਮੇਰਾ ਪੁੱਤਰ ਵਿਆਹੁਣ ਚੱਲਿਆ ਹੈ। ਵਿਆਹੁਣ ਕਿਹਨੂੰ ਚੱਲਿਆ? ਲਾੜੀ ਮੌਤ ਨੂੰ ਵਿਆਹੁਣ ਵਾਸਤੇ ਚੱਲਿਆ। ਕਿੱਥੋਂ ਲੱਭੇਗਾ ਇਹੋ ਜਿਹਾ ਗੁਰੂ ਦੁਨੀਆਂ ਵਿੱਚ? ਜਰਾ ਕੁ ਮਾਰੋ ਖਾਂ ਝਾਤੀ ਅੱਜ ਦੇ ਲੋਕਾਂ ਵੱਲ ਅਤੇ ਮਹਾਰਾਜ ਦੇ ਨਾਲ ਮਿਲਾਓ ਖਾਂ ਕਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਸਿੰਘੋ ਮੈਨੂੰ ਦਿਓ ਵਧਾਈਆਂ ਜੀ, ਲਾਲ ਮੇਰਾ ਮੌਤ ਵਿਆਹਣ ਚੱਲਿਆ। ਦਿਓ ਵਧਾਈਆਂ ਜੀ, ਲਾਲ ਮੇਰਾ ਮੌਤ ਵਿਆਹਣ ਚੱਲਿਆ। ਮੈਨੂੰ ਦਿਓ ਵਧਾਈਆਂ ਜੀ, ਲਾਲ ਮੇਰਾ ਮੌਤ ਵਿਆਹਣ ਚੱਲਿਆ। ਅੱਜ ਦਿਓ ਵਧਾਈਆਂ ਜੀ, ਲਾਲ ਮੇਰਾ ਮੌਤ ਵਿਆਹਣ
ਚੱਲਿਆ।
ਸਾਰੇ ਬੋਲੋ ਲਾਲ ਮੇਰਾ ਮੌਤ ਵਿਆਹਣ, ਮੌਤ ਵਿਆਹਣ ਚੱਲਿਆ, ਮੌਤ ਵਿਆਹਣ ਚੱਲਿਆ, ਮੌਤ ਵਿਆਹਣ ਚੱਲਿਆ, ਲਾਲ ਮੇਰਾ ਮੌਤ ਵਿਆਹਣ ਚੱਲਿਆ,
ਮੌਤ ਵਿਆਹਣ ਚੱਲਿਆ, ਲਾਲ ਮੇਰਾ ਮੌਤ ਵਿਆਹਣ ਚੱਲਿਆ,
ਲਾਲ ਅੱਜ ਮੌਤ ਵਿਆਹਣ ਚੱਲਿਆ। ਅੱਜ ਦਿਓ ਵਧਾਈਆਂ ਜੀ, ਲਾਲ ਮੇਰਾ ਮੌਤ ਵਿਆਹਣ ਚੱਲਿਆ। ਮੈਨੂੰ ਦਿਓ ਵਧਾਈਆਂ ਜੀ, ਪੁੱਤ ਮੇਰਾ ਮੌਤ ਵਿਆਹਣ ਚੱਲਿਆ। ਲਾਲ ਮੇਰਾ ਮੌਤ ਵਿਆਹਣ
ਚੱਲਿਆ।
ਅੱਜ ਦਿਓ ਵਧਾਈਆਂ ਜੀ, ਮੌਤ ਵਿਆਹਣ ਚੱਲਿਆ। ਇਹ ਵਧਾਈ ਦਿਓ ਕਿਉਂਕਿ ਮੇਰਾ ਪੁੱਤ ਲਾੜੀ ਮੌਤ ਨੂੰ ਵਿਆਹੁਣ ਚੱਲਿਆ।